ਗਰੀਬਨਵਾਜ ਪਾਤਸ਼ਾਹ ਜੀ ਲੰਕਾ ਵੱਲ ਵਧੇ ਹਨ, ਜਿਵੇਂ ਲੰਕਾ ਚ ਆਪਣੇ ਚਰਨ ਪਾ ਕੇ ਪਾਤਸ਼ਾਹ ਲੰਕਾ ਨੂੰ ਪਵਿੱਤਰ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ ਆਦਿ ਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਉਸਤਤ ਕਰ ਬੈ ਕੁੰਠ ਸਿਧਾਰਿਓ,
ਉਸਤਤੀ ਕਰਕੇ ਉਹ ਜਿਹੜਾ ਮੱਛ ਸੀ ਮਹਾਰਾਜ ਜੀ ਨੇ ਮੁਕਤ ਕੀਤਾ, ਰਾਜੇ ਜਨਕ ਦਾ ਸਰਾਪਿਆ, ਕੱਲ ਆਪ ਜੀ ਨੇ ਕਥਾ ਸੁਣੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕਰਕੇ ਗੁਰਦੇਵ ਦੀ ਵਡਿਆਈ ਕਰਕੇ ਬੈਕੁੰਠ ਨੂੰ ਚਲਾ ਗਿਆ।
ਜੈ ਜੈ ਸਤਿਗੁਰ ਬਚਨ ਉਚਾਰਿਓ,
ਔਰ ਜਾਂਦਾ ਹੋਇਆ ਸਤਿਗੁਰਾਂ ਦੀ ਜੈ ਜੈਕਾਰ ਕਰਦਾ ਜਾਂਦਾ ਹੈ। ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੀ ਜੈ ਜੈਕਾਰ ਹੋਵੇ, ਧੰਨ ਗੁਰੂ ਨਾਨਕ ਸਾਹਿਬ ਆਪ ਜੀ ਦੀ ਜੈ ਹੋਵੇ ਜੈ ਹੋਵੇ। ਇਸ ਤਰ੍ਹਾਂ ਸਤਿਗੁਰਾਂ ਦੀ ਜੈ ਜੈਕਾਰ ਦਾ ਨਾਦ ਕਰਦਾ ਹੋਇਆ ਗਿਆ ਹੈ।
ਹੁਣ ਗਮਨੇ ਬੇਦੀ ਕੁਲ ਦੀਪਾ,
ਬੇਦੀਆਂ ਦੀ ਕੁਲ ਦੇ ਦੀਪ, ਬੇਦੀਆਂ ਦੀ ਕੁਲ ਦੇ ਸ਼੍ਰੋਮਣੀ, ਤਿੰਨ ਬੇਦੀਆਂ ਕੇ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦੇ ਜੈ ਤੈ ਭਏ ਸਹਾਏ। ਤਿੰਨ ਇਹ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹੋ ਬਤਾਇਓ, ਜੋ ਤਾਂ ਕੇ ਮਾਰਗ ਮਹਿ ਆਏ ਤੇ ਕਬਹੂ ਨਹੀਂ ਪਾਪ ਸੰਤਾਏ। ਧੰਨ ਗੁਰੂ ਨਾਨਕ ਸਾਹਿਬ ਜੋ ਬੇਦੀ ਕੁਲ ਸ਼੍ਰੋਮਣੀ ਹਨ, ਪਾਤਸ਼ਾਹ ਜੀ ਇੱਥੋਂ ਅੱਗੇ ਵਧੇ ਹਨ।
ਪਹੁੰਚੇ ਲੰਕਾ ਘੇਰ ਸਮੀਪਾ,
ਗਰੀਬਨਵਾਜ ਸਾਹਿਬ ਜੀ ਚਲਦਿਆਂ ਚਲਦਿਆਂ ਲੰਕਾ ਦੇ ਨੇੜੇ ਪਹੁੰਚੇ ਹਨ।
ਫਿਰਤ ਬ੍ਰਿੰਦ ਤਹਿ ਦੀਰਗ ਦਾਨੋ,
ਖਾਲਸਾ ਜੀ ਸਥੂਲ ਰੂਪ ਦੇ ਵਿਚ ਤਾਂ ਦਾਨਵ ਨਹੀਂ ਹਨ ਉੱਥੇ, ਪਰ ਸੂਖਮ ਰੂਪ ਦੇ ਵਿਚ ਬਹੁਤ ਸਾਰੀਆਂ ਦੇਹਾਂ ਹਾਲੇ ਵੀ ਉੱਥੇ ਨੇ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ ਮੋਕਸ਼ ਨੂੰ ਪ੍ਰਾਪਤ ਹੋਣਾ ਸੀ। ਇਸ ਕਰਕੇ ਇੱਥੇ ਉਹਨਾਂ ਦਾ ਜ਼ਿਕਰ ਆ ਰਿਹਾ ਜਿਹੜਾ ਸੂਖਮ ਮੰਡਲ ਦਾ ਵਰਤਾਰਾ। ਸਥੂਲ ਮੰਡਲ ਵਿਚ ਨਾ ਵਿਭੀਸ਼ਣ ਹੈ, ਸਥੂਲ ਮੰਡਲ ਵਿਚ ਨਾ ਸ੍ਰੀ ਹਨੂਮਾਨ ਜੀ ਨੇ, ਸੂਖਮ ਮੰਡਲ ਦੇ ਵਿਚ ਵਿਭੀਸ਼ਣ ਵੀ ਹੈ ਤੇ ਸੂਖਮ ਮੰਡਲ ਦੇ ਵਿਚ ਸ੍ਰੀ ਹਨੂਮਾਨ ਜੀ ਵੀ ਨੇ। ਇਹ ਗੁਰੂ ਸਾਹਿਬ ਨੂੰ ਸੂਖਮ ਮੰਡਲ ਵਿਚ ਮਿਲ ਰਹੇ ਨੇ, ਉਥੇ ਤੱਕ ਗੁਰੂ ਨਾਨਕ ਸਾਹਿਬ ਦੀ ਗਮਿਅਤਾ ਹੈ, ਸਾਡੀ ਪਹੁੰਚ ਨਹੀਂ ਹੈ। ਇਸ ਕਰਕੇ ਕੋਈ ਸ਼ੰਕਾ ਨਾ ਕਰੇ, ਸ਼ੰਕਾ ਗ੍ਰਸਤ ਨਾ ਹੋਵੇ ਜੀ ਇਹ ਕਿਵੇਂ ਹੋ ਸਕਦਾ ਹੈ। ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਸੂਖਮ ਮੰਡਲ ਤੱਕ ਵੀ ਆਪਣੀ ਪਕੜ ਰੱਖਦੇ ਨੇ, ਸਥੂਲ ਸੂਖਮ ਮੰਡਲ ਸਾਰਾ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਿਰਜਿਆ ਹੋਇਆ। ਤੋ ਕਹਿੰਦੇ ਜਦੋਂ ਲੰਕਾ ਪਹੁੰਚੇ ਤੇ ਸੂਖਮ ਰੂਪ ਦੇ ਵਿਚ ਬੜੇ ਬੜੇ ਦਾਨਵ ਇੱਥੇ ਫਿਰਦੇ ਵੇਖੇ,
ਗਿਰ ਕਾ ਜਲ ਕੇ ਬਿਚਰਤ ਮਾਨੋ,
ਕਹਿੰਦੇ ਏਦਾਂ ਜਾਪਦਾ ਸੀ ਜਿਵੇਂ ਕੱਜਲ ਦੇ ਪਹਾੜ ਹੀ ਟੁਰੇ ਫਿਰਦੇ ਹੋਣ।
ਤਿਨਹੈ ਬਿਲੋਕ ਡਰਿਓ ਮਰਦਾਨਾ,
ਜਦੋਂ ਹੁਣ ਭਾਈ ਮਰਦਾਨੇ ਨੂੰ ਵੀ ਉਹ ਦਿਸ ਰਹੇ ਨੇ, ਸਥੂਲ ਮੰਡਲ ਵਿਚ ਨਹੀਂ ਹਨ ਸੂਖਮ ਮੰਡਲ ਵਿਚ ਨੇ, ਭਾਈ ਮਰਦਾਨਾ ਜੀ ਨੇ ਜਦੋਂ ਦਾਨਵ ਵੇਖੇ ਤੇ ਵੇਖ ਕੇ ਇੱਕ ਵਾਰੀ ਡਰ ਗਏ।
ਓਏ ਅਤੀਰਜ ਬਚਨ ਬਖਾਨਾ,
ਧੀਰਜ ਨੂੰ ਛੱਡਦਿਆਂ ਹੋਇਆ ਭਾਈ ਮਰਦਾਨਾ ਜੀ ਬੋਲੇ ਕਹਿਣ ਲੱਗੇ,
ਰਾਖਸ਼ ਗਹਿ ਆਨ ਹਮਤਾਈ,
ਮਹਾਰਾਜ ਜੀ ਲੱਗਦਾ ਵੀ ਹੁਣ ਇਹ ਰਾਖਸ਼ ਆ ਕੇ ਪਕੜਨਗੇ ਸਾਨੂੰ, ਇਹ ਆ ਕੇ ਸਾਨੂੰ ਆਪਣੀ ਗ੍ਰਿਫਤ ਵਿਚ ਲੈਣਗੇ।
ਭਖਿਅਨ ਕਰੈ ਨਾ ਬਿਲਮ ਲਗਾਈ,
ਮਹਾਰਾਜ ਇਹ ਹੁਣ ਭਖਸ਼ਣ ਕਰਨਗੇ ਸਾਡਾ ਦੇਰੀ ਨਹੀਂ ਲਾਉਣਗੇ।
ਇਨ ਸਮੀਪ ਨਹਿ ਚਲੋ ਗੁਸਾਈ,
ਮਹਾਰਾਜ ਚਲੋ ਇਹ ਰਸਤਾ ਛੱਡੀਏ ਆਪਾਂ ਕਿਸੇ ਹੋਰ ਪਾਸੇ ਟੁਰ ਚੱਲੀਏ, ਇਹਨਾਂ ਰਾਖਸ਼ਾਂ ਦੇ ਮੱਥੇ ਜਰੂਰੀ ਲੱਗਣਾ, ਆਪਾਂ ਇਹਨਾਂ ਰਾਖਸ਼ਾਂ ਤੋਂ ਕਿਨਾਰਾ ਕਰਕੇ ਟੁਰ ਚੱਲੀਏ।
ਅਪਰ ਸਥਾਨ ਬਿਲੋਕ ਹੋ ਜਾਈ,
ਚਲੋ ਮਹਾਰਾਜ ਰਹਿਣ ਦੋ ਲੰਕਾ ਨਹੀਂ ਵੇਖਣੀ ਅਸੀਂ, ਆਪਾਂ ਚੱਲੀਏ ਇਥੋਂ ਕਿਸੇ ਹੋਰ ਜਗ੍ਹਾ ਤੇ ਜਾ ਕੇ ਸੈਲ ਕਰੀਏ, ਕੋਈ ਹੋਰ ਥਾਂ ਜਾ ਕੇ ਵੇਖੀਏ।
ਸੁਣ ਕੇ ਬੋਲੇ ਪਰਮ ਪੁਨੀਤਾ,
ਪਰਮ ਪੁਨੀਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਭਾਈ ਮਰਦਾਨੇ ਦੀ ਇਹ ਬੇਨਤੀ ਸੁਣੀ ਤੇ ਸੁਣ ਕੇ ਬੋਲੇ,
ਪੜਤ ਸੁਨਤ ਰਹਿਤਾ ਤੂੰ ਨੀਤਾ,
ਮਹਾਰਾਜ ਜੀ ਕਹਿੰਦੇ ਮਰਦਾਨਿਆਂ ਤੂੰ ਸਾਡੇ ਨਾਲ ਰਹਿੰਦਾ ਤੇ ਸਾਡੇ ਨਾਲ ਹਮੇਸ਼ਾ ਗੁਰਬਾਣੀ ਪੜ੍ਹਦਾ ਤੇ ਸੁਣਦਾ,
ਹਿਰਦੈ ਵਿਚਾਰ ਏਕ ਨਹਿ ਆਇਓ,
ਵੀ ਪੜ੍ਹਦਾ ਸੁਣਦਾ ਤੂੰ ਵਿਚਾਰ ਨਹੀਂ ਕਰਦਾ ਹੈ, ਜੋ ਅਸੀਂ ਸਾਡੇ ਕੋਲ ਰਹਿ ਕੇ ਤੂੰ ਪੜ੍ਹਦਾ ਜਾਂ ਸੁਣਦਾ ਉਹਦੀ ਤੂੰ ਵਿਚਾਰ ਨਹੀਂ ਕਰਦਾ।
ਮਹਾ ਮੋਹ ਮੈਂ ਮਨ ਬਿਰਮਾਇਓ,
ਤੇਰਾ ਮਨ ਹਾਲੇ ਵੀ ਇਸ ਸਰੀਰ ਦੇ ਮੋਹ ਵਿਚ ਹੈ, ਇਸ ਮਾਇਆ ਸਰੀਰ ਦੀ ਮਮਤਾ ਦੇ ਨਾਲ ਜੁੜਿਆ ਹੋਇਆ, तू हाले भी अपने इस शरीर दे मोह तो मुक्त नहीं होया।
लगा भूत तुझ ताने अभिमान।
ये जड़ा शरीर दा मोह है ना, तन दा अभिमान मरदानिया, यही सब तो वड्डा भूत चिंबड़िया होया तैनू। की हो जाएगा, यह शरीर नश्वर है, बिनसना ही है, इहदे नाल क्यों जुड़िया होया। पातशाह थोड़ी जी ताड़ना करके कह दे मरदाने नू, क्योंकि मरदाने नू नहीं पे ताड़ दे, ਇਹ ਸਾਡੇ ਵਰਗਿਆਂ ਨੂੰ ਤਾੜਦੇ ਆ ਜਿਹੜੇ ਅਸੀਂ ਤਨ ਦੇ ਅਭਿਮਾਨ ਨਾਲ ਜੁੜੇ ਹੋਏ ਆ। ਮਰਦਾਨਾ ਤਾਂ ਮੇਰੇ ਸਾਹਿਬ ਦਾ ਪਿਆਰਾ ਹੈ, ਉਹ ਤਾਂ ਅੱਠੇ ਪੈਰ ਗੁਰੂ ਚਰਨਾਂ ਵਿੱਚ ਰਹਿ ਕੇ ਗੁਰਦੇਵ ਦੇ ਆਨੰਦ ਨੂੰ ਪ੍ਰਾਪਤ ਕਰਨ ਵਾਲਾ ਹੈ। ਪਰ ਸੰਬੋਧਨ ਮਰਦਾਨੇ ਨੂੰ ਹੋ ਰਹੇ ਨੇ, ਪਰ ਬਚਨ ਸਾਡੇ ਸਾਰਿਆਂ ਵਾਸਤੇ ਹੈ। ਮਹਾਰਾਜ ਜੀ ਕਹਿੰਦੇ ਹੋ ਤੁਹਾਨੂੰ ਤਨ ਦੇ ਅਭਿਮਾਨ ਦਾ ਭੂਤ ਚਿੰਬੜਿਆ ਹੋਇਆ, ਭੂਤਣਾ ਚਿੰਬੜਿਆ ਹੋਇਆ।
ਯਾਂ ਤੇ ਮਨ ਨਹਿ ਭਰਮ ਮਿਟਾਨਾ।
ਇਹ ਤਨ ਅਭਿਮਾਨ ਦਾ ਜਿਹੜਾ ਭੂਤ ਚਿੰਬੜਿਆ ਹੋਇਆ ਤੁਹਾਨੂੰ, ਇਸੇ ਕਰਕੇ ਤੁਹਾਡੇ ਮਨ ਦਾ ਭਰਮ ਨਹੀਂ ਮਿਟਦਾ, ਇਸੇ ਕਰਕੇ ਤੁਸੀਂ ਆਪਣੇ ਮਨ ਦੇ ਭਰਮ ਦੀ ਨਿਰਵਿਰਤੀ ਨਹੀਂ ਕਰਦੇ।
ਜੇ ਕੋ ਭੂਤ ਲਗਤ ਹੈ ਆਏ।
ਜਿਹਨੂੰ ਆਹ ਭੂਤ ਲੱਗਾ ਹੋਇਆ ਨਾ ਆ ਕੇ ਤਨ ਅਭਿਮਾਨ ਦਾ, ਵੀ ਮੈਂ ਤਨ ਹਾਂ, ਮੇਰਾ ਤਨ ਹੈ, ਮੇਰਾ ਸਰੀਰ ਹੈ। ਮਹਾਰਾਜ ਜੀ ਕਹਿੰਦੇ ਆਹ ਜਿਹੜਾ ਤਨ ਅਭਿਮਾਨ ਦਾ ਭੂਤ ਜਿਹਨੂੰ ਆ ਕੇ ਚੰਬੜਿਆ,
ਸੋ ਸਰੂਪ ਨਿਜ ਦੇਤ ਬੁਲਾਏ।
ਇਸ ਭੂਤ ਦੇ ਵਸ ਹੋਇਆ ਬੰਦਾ ਆਪਣੇ ਨਿਜ ਸਰੂਪ ਨੂੰ ਭੁੱਲ ਜਾਂਦਾ, ਵੀ ਮੇਰਾ ਸਰੂਪ ਆਤਮਾ ਸਰੀਰ ਨਹੀਂ, ਮੈਂ ਸਰੀਰ ਨਹੀਂ ਹਾਂ, ਮੈਂ ਆਤਮਾ ਹਾਂ, ਇਹ ਭੁੱਲ ਜਾਂਦਾ। ਇਹਨੂੰ ਤਨ ਅਭਿਮਾਨ ਦਾ ਭੂਤਣਾ ਚ ਸਰੀਰ ਨੂੰ ਚਿੰਬੜਿਆ ਹੋਇਆ, ਉਸ ਤਨ ਅਭਿਮਾਨ ਦੇ ਵਿੱਚ ਲੱਗੇ ਹੋਏ ਬੰਦੇ ਨੂੰ ਨਿਜ ਸਰੂਪ ਭੁੱਲ ਜਾਂਦਾ ਹੈ, ਆਪਣਾ ਨਿਜ ਆਤਮ ਸਵਰੂਪ ਨੂੰ ਇਹ ਜਿਹੜੀ ਭੂਤ ਹੈ ਇਹ ਭੁਲਾ ਦਿੰਦਾ।
ਆਪ ਭੂਤ ਨਾ ਹੋਵਤ ਸੋ,
ਫਿਰ ਉਹ ਆਪ ਹੀ ਭੂਤਣਾ ਹੋ ਜਾਂਦਾ ਹੈ।
ਮੰਤਰਨ ਸੋ ਚਾਰੈ ਜੋ ਕੋ।
ਆਪ ਕਰਕੇ ਕਹਿੰਦੇ ਲੋਕਾਂ ਨੂੰ ਕਿਸੇ ਨੂੰ ਭੂਤ ਚਿੰਬੜਿਆ ਹੋਵੇ ਤੇ ਮੰਤਰਾਂ ਨਾਲ ਝਾੜਾ ਕਰਕੇ ਭੂਤ ਲਾਉਂਦੇ ਹੈ।
ਨਿਕਸ ਹੈ ਭੂਤ ਵਹਿਰ ਸੁਧ ਜਨ ਹੈ।
ਜਦੋਂ ਭੂਤ ਕਿਸੇ ਨੂੰ ਚਿੰਬੜਿਆ ਹੋਵੇ ਤੇ ਨਿਕਲ ਜੇ ਉਹਦੇ ਚੋਂ, ਫਿਰ ਉਹਨੂੰ ਸੋਝ ਹੀ ਆਉਂਦੀ ਆ ਮੈਂ ਕੌਣ ਆ। ਜਦੋਂ ਤੱਕ ਉਹਦੇ ਅੰਦਰ ਭੂਤ ਬੋਲਦਾ ਉਦੋਂ ਤੱਕ ਉਹਨੂੰ ਆਪਣਾ ਆਪ ਭੁੱਲਿਆ ਹੁੰਦਾ ਹੈ। ਜਦੋਂ ਕਿਸੇ ਮੰਤਰ ਦੇ ਨਾਲ ਉਹ ਭੂਤ ਉਹਦੇ ਤੋਂ ਵੱਖਰਾ ਕਰ ਦਿਓ, ਫਿਰ ਉਹਨੂੰ ਸੋਝ ਹੀ ਆ ਜਾਂਦੀ ਆ ਵੀ ਮੈਂ ਕੌਣ ਹਾਂ।
ਨਿਜ ਸਰੂਪ ਕੋ ਤਬਹਿ ਪਛਾਨ ਹੈ।
ਫਿਰ ਉਹਨੂੰ ਆਪਣੇ ਨਿਜ ਸਰੂਪ ਦਾ ਗਿਆਨ ਤੇ ਬੋਧ ਹੁੰਦਾ ਹੈ।
ਜਬ ਲਗ ਭੂਤ ਲਗੈ ਦੁੱਖ ਪਾਵੈ।
ਪਰ ਜਦੋਂ ਤੱਕ ਕਿਸ ਬੰਦੇ ਨੂੰ ਕੋਈ ਭੂਤ ਚਿੰਬੜਿਆ ਹੋਵੇ ਉਦੋਂ ਤੱਕ ਇਹਨੂੰ ਦੁੱਖ ਪਾਉਣਾ ਪੈਂਦਾ ਹੈ।
ਨਿਕ ਸਹਿ ਵਹਿਰ ਆਨੰਦ ਸਮਾਵੈ।
ਜਦੋਂ ਭੂਤ ਨਿਕਲ ਜਾਂਦਾ ਫਿਰ ਆਨੰਦ ਚ ਸਮਾ ਜਾਂਦਾ, ਫਿਰ ਆਨੰਦ ਚ ਵਿਲੀਨ ਹੋ ਜਾਂਦਾ ਹੈ।
ਤਨ ਹੰਤਾ ਤੁਝ ਲਾਗੇ ਭੂਤੰ।
ਜਿਵੇਂ ਕਿਤੇ ਪ੍ਰਤੱਖ ਕਿਸੇ ਨੂੰ ਭੂਤ ਚਿੰਬੜਿਆ ਹੋਵੇ ਨਾ, ਤੇ ਉਹ ਬੰਦਾ ਆਵਲੀਆਂ ਬਾਵਲੀਆਂ ਗੱਲਾਂ ਕਰਦਾ, ਉਹਨੂੰ ਆਪਣਾ ਆਪ ਭੁੱਲ ਜਾਂਦਾ ਮੈਂ ਕੀ ਹਾਂ। ਪਰ ਜਦੋਂ ਕਿਤੇ ਕਿਸੇ ਮੰਤਰ ਸ਼ਕਤੀ ਨਾਲ ਉਹਦਾ ਭੂਤ ਸਰੀਰ ਚੋਂ ਨਿਕਲ ਜਾਏ ਫਿਰ ਉਹ ਆਨੰਦ ਚ ਹੋ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਮਰਦਾਨਿਆ ਤੈਨੂੰ ਤਨ ਹੰਗਤਾ ਦਾ ਭੂਤ ਚਿੰਬੜਿਆ ਹੋਇਆ।
ਨਿਜ ਸਰੂਪ ਭੂਲਿਓ ਅਤ ਭੂਤੰ।
ਉਸ ਭੂਤ ਕਰਕੇ ਤੈਨੂੰ ਆਪਣਾ ਨਿਜ ਸਰੂਪ ਜਿਹੜਾ ਬਹੁਤ ਹੀ ਪਵਿੱਤਰ ਤੇ ਪਾਵਨ ਸਵਰੂਪ ਹੈ, ਉਹ ਪਾਪ ਸਵਰੂਪ ਤੈਨੂੰ ਆਪਣਾ ਭੁੱਲਿਆ ਹੋਇਆ।
ਮੰਤਰ ਸਤਿਗੁਰ ਸ਼ਬਦ ਸੁਜਾਨਾ।
ਹੁਣ ਆ ਜਿਹੜਾ ਤਨ ਅਭਿਮਾਨ ਤੇ ਤਨ ਹੰਤਾ ਦਾ ਭੂਤ ਚਿੰਬੜਿਆ ਹੋਇਆ, ਸਾਨੂੰ ਉਤਰਨਾ ਕਿਵੇਂ ਹੈ, ਇਹ ਲੱਥਣਾ ਕਿਵੇਂ ਹੈ, ਭੂਤ ਤੋਂ ਛੁਟਕਾਰਾ ਕਿਵੇਂ ਹੋਣਾ। ਮਹਾਰਾਜ ਜੀ ਕਹਿੰਦੇ ਇੱਕੋ ਇੱਕ ਛੁਟਕਾਰਾ ਹੈ, ਗੁਰੂ ਕਾ ਸ਼ਬਦ। ਇਹ ਮੰਤਰ ਵਜੋਂ ਕੰਮ ਕਰਦਾ ਹੈ। ਜਦੋਂ ਸਤਿਗੁਰਾਂ ਦੇ ਸ਼ਬਦ ਦੇ ਮੰਤਰ ਦੀ ਕਮਾਈ ਕਰੇ, ਰਸਨਾ ਤੋਂ ਵਾਹਿਗੁਰੂ 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 ਦਾ ਜਾਪ ਜਪੇ, ਤਾਂ ਫਿਰ ਇਹ ਤਨ ਹੰਤਾ ਦਾ ਭੂਤ ਇਹਦੇ ਚੋਂ ਨਿਕਲ ਕੇ ਬਾਹਰ ਜਾਂਦਾ ਹੈ। ਇਸ ਸ਼ਬਦ ਦੇ ਮੰਤਰ ਦੀ ਕਮਾਈ ਨਾਲ ਹੀ ਇਹਦੇ ਤਨ ਹੰਤਾ ਦੇ ਭੂਤ ਨੇ ਇਹਦਾ ਖਹਿੜਾ ਛੱਡਣਾ।
ਹਿਰਦੈ ਵਸੈ ਮਿਟ ਹੈ ਤਨ ਮਾਨਾ।
ਜਦੋਂ ਗੁਰੂ ਕਾ ਸ਼ਬਦ ਮੰਤਰ ਬਣ ਕੇ ਹਿਰਦੇ ਚ ਵਸਦਾ ਹੈ ਤੇ ਫਿਰ ਤਨ ਦਾ ਅਭਿਮਾਨ ਮਿਟ ਜਾਂਦਾ ਹੈ, ਤਨ ਹੰਤਾ ਛੁੱਟ ਜਾਂਦੀ ਹੈ। ਫਿਰ ਤਾਂ ਬੰਦ ਬੰਦ ਕੱਟੇ ਜਾਣ ਤੇ ਵੀ ਰਸਨਾ ਤੋਂ ਸੀ ਨਹੀਂ ਹੈ। ਤਨ ਦੇ ਬੰਦ ਬੰਦ ਕੱਟੇ ਜਾਣ ਤੋਂ ਵੀ ਭਾਈ ਮਨੀ ਸਿੰਘ ਜੀ ਦੀ ਰਸਨਾ ਤੇ ਸੀ ਨਹੀਂ। ਖੋਪਰ ਉੱਤਰ ਜਾਣ ਤੋਂ ਵੀ ਬਾਅਦ 22 ਦਿਨ ਤੱਕ ਚੌਂਕੜਾ ਮਾਰ ਕੇ ਭਾਈ ਤਾਰੂ ਸਿੰਘ ਜੀ ਬੈਠੇ ਹੈ, ਕਿਉਂਕਿ ਤਨ ਅਭਿਮਾਨ ਹੈ ਹੀ ਨਹੀਂ, ਸਰੀਰ ਤਾਂ ਉਹਨਾਂ ਨੇ ਆਪਣੇ ਆਪ ਨੂੰ ਜਾਣਿਆ ਹੀ ਨਹੀਂ। ਜਿਸ ਮਹਾਨ ਜਰਨੈਲ ਦਾ ਅੱਜ ਦਿਨ ਹੈ, ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਜੀ, ਜਿਸ ਵਕਤ 1716 ਈਸਵੀ ਵਿੱਚ ਸ਼ਹੀਦ ਕੀਤਾ ਜਾ ਰਿਹਾ ਸੀ, ਜਬੂਰਾਂ ਨਾਲ ਮਾਸ ਨੋਚਿਆ ਜਾ ਰਿਹਾ ਸੀ ਔਰ ਨੇਤਰ ਤੱਕ ਕੱਢ ਦਿੱਤੇ ਸਨ, ਹੱਥ ਪੈਰ ਕੱਟ ਦਿੱਤੇ ਗਏ ਸਨ, 5 ਸਾਲ ਦਾ ਬੱਚਾ ਗੋਦੀ ਚ ਰੱਖ ਕੇ ਕੋਹ ਕੇ ਮਾਰ ਕੇ ਉਹਦਾ ਕਲੇਜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਤੁਣ ਦਿੱਤਾ ਗਿਆ ਸੀ ਤੇ ਫਰਕਸ਼ੀਰ ਕਹਿੰਦਾ ਆ ਕੇ ਉਹ ਬੰਦਿਆ ਤੂੰ ਕਿਹੜੀ ਮਿੱਟੀ ਦਾ ਬਣਿਆ ਤੈਨੂੰ ਦਰਦ ਨਹੀਂ ਹੁੰਦੀ ਤੈਨੂੰ ਪੀੜਾ ਨਹੀਂ ਵਿਆਪਦੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਵਾਬ ਦਿੰਦੇ ਆ ਬਾਦਸ਼ਾਹ ਫਰਕਸ਼ੀਰ ਸੁਣ ਤੂੰ ਆਪਣੇ ਕਿਲੇ ਚ ਬੈਠਾ ਹੋਵੇਂ ਤੇਰੇ ਕਿਲੇ ਦੀਆਂ ਕੰਧਾਂ ਨੂੰ ਕੋਈ ਡਾਂਗਾਂ ਨਾਲ ਮਾਰੇ ਕੋਈ ਸੱਬਲ ਲੈ ਕੇ ਉਹਨਾਂ ਦੀਆਂ ਇੱਟਾਂ ਨੂੰ ਉਖਾੜ ਕੇ ਸੁੱਟ ਦੇਵੇ ਤੂੰ ਅੰਦਰ ਬੈਠਾ ਤੈਨੂੰ ਪੀੜ ਹੋਵੇਗੀ ਦਰਦ ਹੋਵੇਗੀ ਕਹਿੰਦਾ ਨਹੀਂ ਉਹ ਤਾਂ ਕੰਧਾਂ ਦੇ ਨਾਲ ਹੋਣਾ ਮੈਂ ਤਾਂ ਅੰਦਰ ਬੈਠਾ ਹਾਂ ਕਹਿੰਦੇ ਆ ਸਰੀਰ ਮੇਰਾ ਕਿਲਾ ਹੈ ਮੈਂ ਇਹਦੇ ਚ ਰਹਿਣ ਵਾਲਾ ਇਹਦਾ ਸਾਕਸ਼ੀ ਅਭਿਮਾਨੀ ਆਤਮਾ ਹਾਂ ਮੇਰੀ ਆਤਮਾ ਤੱਕ ਤੇਰੇ ਜਮੂਰ ਨਹੀਂ ਪਹੁੰਚਦੇ ਮੇਰੀ ਆਤਮਾ ਤੱਕ ਤੇਰੇ ਸ਼ਸਤਰ ਅਸਤਰ ਨਹੀਂ ਪਹੁੰਚਦੇ ਮੇਰੀ ਆਤਮਾ ਨੂੰ ਨਾ ਕੋਈ ਕੱਟ ਸਕਦਾ ਨਾ ਜਲਾ ਸਕਦਾ ਮੇਰਾ ਸਵਰੂਪ ਹੋਇਆ ਤੇ ਸਰੀਰ ਤਾਂ ਕਿਲਾ ਹੈ ਇਹਨੂੰ ਜਿੰਨੇ ਮਰਜ਼ੀ ਤਸੀਹੇ ਦੇਈ ਚੱਲ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਪੀੜਾ ਨਹੀਂ
ਸਤ ਸ੍ਰੀ ਅਕਾਲ
ਇਹ ਤਨ ਭਮਾਨ ਦਾ ਭੂਤ ਜਿਨ੍ਹਾਂ ਦੇ ਸਰੀਰ ਚੋਂ ਨਿਕਲ ਗਿਆ ਗੁਰਸ਼ਬਦ ਦੀ ਕਮਾਈ ਕਰਕੇ ਗੁਰੂ ਖਾਲਸਾ ਜੀ ਫਿਰ ਉਹਨਾਂ ਦੇ ਤਨ ਨੂੰ ਕੋਈ ਬੰਦ ਬੰਦ ਕਰਕੇ ਕੱਟ ਦੇਵੇ ਭਾਵੇਂ ਤਤੀਆਂ ਤਵੀਆਂ ਤੇ ਬਿਠਾ ਕੇ ਦੇਗਾਂ ਦੇ ਪਾਣੀ ਚ ਉਬਾਲੇ ਤੇ ਬਲਦਾ ਤਪਦਾ ਰੇਤ ਤਨ ਤੇ ਪਾਵੇ ਉਹ ਤਾਂ ਵੀ ਨਿਰੰਕਾਰ ਦੇ ਰੰਗਾਂ ਵਿੱਚ ਰੰਗੇ ਹੋਏ ਕਹਿੰਦੇ ਆ ਤੇਰਾ ਕੀ ਆ ਮਿੱਠਾ ਲੱਗਦਾ ਹਰ ਨਾਮ ਪਦਾਰਥ ਨਾਨਕ ਵਾਂਗਾ ਗੁਰੂ ਖਾਲਸਾ ਜੀ ਇਹ ਤਨ ਭਾਨ ਤੋਂ ਰਹਿਤ ਹੋਣ ਦੀ ਅਵਸਥਾ ਹੈ ਸਾਡੇ ਪੈਰ ਦੇ ਵਿੱਚ ਕਿਤੇ ਮਾੜਾ ਜਾਂ ਕੰਡਾ ਚੁੱਭ ਜੇ ਸਾਨੂੰ ਪੀੜਾ ਹੁੰਦੀ ਹੈ ਕਿਉਂਕਿ ਅਸੀਂ ਤਨ ਨਾਲ ਜੁੜੇ ਹੋਏ ਹਾਂ ਆਤਮ ਸਵਰੂਪ ਨਾਲ ਸਾਡੀ ਸੋਝੀ ਨਹੀਂ ਹੈ ਗਿਆਨ ਨਹੀਂ ਹੈ ਪਾਤਸ਼ਾਹ ਕਹਿੰਦੇ ਮਰਦਾਨਿਆ ਜਦੋਂ ਤੱਕ ਇਹ ਤਨ ਹੰਤਾ ਦਾ ਭੂਤ ਨਹੀਂ ਨਿਕਲਦਾ ਉਦੋਂ ਤੱਕ ਭਰਮ ਨਹੀਂ ਜਾਣਾ ਉਦੋਂ ਤੱਕ ਦੁੱਖ ਹਨ
ਤਨ ਹੰਤਾ ਜਬ ਸਰਬ ਗਵਾਈ
ਜਦੋਂ ਇਹ ਤਨ ਹੰਗਤਾ ਚਲੀ ਜਾਵੇ ਸਰੀਰ ਦੀ ਹੰਗਤਾ ਸਰੀਰ ਚੋਂ ਦੂਰ ਹੋ ਜਾਏ
ਨਿਜ ਸਰੂਪ ਹੋ ਗਯੋ ਲਖਾਈ
ਫਿਰ ਤਾਂ ਨਿਜ ਸਰੂਪ ਦੀ ਜਾਣਕਾਰੀ ਹੋ ਜਾਂਦੀ ਵੀ ਮੇਰਾ ਸਰੂਪ ਕੀ ਹੈ ਮੈਂ ਕੀ ਹਾਂ ਮੈਂ ਸਰੀਰ ਤਾਂ ਨਹੀਂ ਮੈਂ ਇਸ ਸਰੀਰ ਚ ਰਹਿਣ ਵਾਲਾ ਇਸ ਸਰੀਰ ਦਾ ਦ੍ਰਿਸ਼ਟਾ ਹਾਂ ਇਸ ਸਰੀਰ ਨੂੰ ਵੇਖ ਜਿਵੇਂ ਸੁਪਨਾ ਅਸੀਂ ਵੇਖਦੇ ਹਾਂ ਸੁਪਨੇ ਵਿੱਚ ਸਾਡਾ ਵੀ ਸੰਸਾਰ ਵਿੱਚ ਜਿਤਨੇ ਵੀ ਪ੍ਰਾਣੀਆਂ ਨੂੰ ਸੁਪਨਾ ਆਉਂਦਾ ਜਿਤਨੇ ਵੀ ਪ੍ਰਾਣੀਆਂ ਨੂੰ ਸਭ ਨੂੰ ਆਪਾਂ ਨੂੰ ਸੁਪਨੇ ਆਉਂਦੇ ਆ ਪਰ ਕਦੇ ਕਿਸੇ ਨੂੰ ਐਸਾ ਸੁਪਨਾ ਨਹੀਂ ਆਉਂਦਾ ਜਿਹਦੇ ਵਿੱਚ ਉਹ ਆਪਣੇ ਆਪ ਨੂੰ ਨਾ ਵੇਖੇ ਕਦੇ ਕਿਸੇ ਨੂੰ ਐਸਾ ਸੁਪਨਾ ਤਾਂ ਨਹੀਂ ਆਉਂਦਾ ਜਿਹਦੇ ਚ ਆਪਣੇ ਆਪ ਨੂੰ ਨਾ ਵੇਖੇ ਪਹਿਲਾਂ ਆਪਣੇ ਆਪ ਨੂੰ ਵੇਖਦਾ ਫਿਰ ਦੂਜਿਆਂ ਨੂੰ ਵੇਖਦਾ ਇਹੀ ਕੁਝ ਹੁੰਦਾ ਨਾ ਸੁਪਨੇ ਚ ਜਾਗਰਤ ਵੇਲੇ ਜਦੋਂ ਜਾਗਦਾ ਤੇ ਫਿਰ ਕਹਿੰਦਾ ਨਹੀਂ ਮੈਂ ਇਹਨਾਂ ਸੁਪਨੇ ਨੂੰ ਵੇਖਣ ਵਾਲਾ ਸੀ ਮੈਂ ਸੁਪਨੇ ਵਿੱਚ ਭਾਵੇਂ ਨਜ਼ਰ ਆ ਰਿਹਾ ਪਰ ਮੈਂ ਸੁਪਨੇ ਨੂੰ ਵੇਖਣ ਵਾਲਾ ਇਹਦਾ ਦ੍ਰਿਸ਼ਟਾ ਹਾਂ ਗਿਆਨਵਾਨ ਤਤਵ ਗਿਆਨੀ ਜਦੋਂ ਸਾਧਕ ਸਾਧਨਾ ਕਰਦਾ ਆਤਮ ਸਵਰੂਪ ਵਿੱਚ ਸੁਰਤ ਨੂੰ ਟਿਕਾ ਲੈਂਦਾ ਉੱਥੇ ਪਹੁੰਚਿਆ ਹੋਇਆ ਉਹ ਇਸ ਜਗਤ ਨੂੰ ਸੁਪਨੇ ਮਾਤਰ ਵੇਖਦਾ ਉਹਦੇ ਚ ਆਪਣੇ ਆਪ ਨੂੰ ਵੀ ਪਾਉਂਦਾ ਵੀ ਮੈਂ ਵੀ ਹਾਂ ਇਹਦੇ ਵਿੱਚ ਸੁਪਨੇ ਚ ਪਰ ਅੰਦਰ ਆਤਮਾ ਸਵਰੂਪ ਨੂੰ ਪਤਾ ਵੀ ਇਹ ਸੁਪਨਾ ਹੈ ਮੈਂ ਇਹ ਨਹੀਂ ਹਾਂ ਜੋ ਇਸ ਸੁਪਨੇ ਵਿੱਚ ਨਜ਼ਰ ਆ ਰਿਹਾ ਮੈਂ ਇਸ ਨੂੰ ਵੇਖਣ ਵਾਲਾ ਇਸ ਦਾ ਸਾਕਸ਼ੀ ਇਹਦੇ ਤੋਂ ਨਿਆਰਾ ਹਾਂ ਉਦੋਂ ਤਨ ਹੰਗਤਾ ਮਿਟਦੀ ਹੈ ਉਦੋਂ ਸਰੀਰ ਦੀ ਹੰਗਤਾ ਦੂਰ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਜਦੋਂ ਇਸ ਤਰ੍ਹਾਂ ਤਨ ਹੰਤਾ ਦੂਰ ਹੋ ਜਾਏ ਫਿਰ ਨਿਜ ਸਰੂਪ ਕੋ ਹੋ ਗਏ ਲਖਾਈ ਫਿਰ ਨਿਜ ਸਰੂਪ ਦਾ ਗਿਆਨ ਹੋ ਜਾਂਦਾ
ਤਬ ਹੀ ਪਾਵ ਹੈ ਮੁਕਤ ਆਨੰਦਾ
ਫਿਰ ਆਨੰਦ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ
ਬੰਧਨ ਡਾਰ ਮਿਟੈ ਜਮ ਫੰਦਾ
ਫਿਰ ਬੰਧਨ ਕੱਟੇ ਜਾਂਦੇ ਨੇ ਜਮਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਮਰਦਾਨਿਆ
ਜੈਸੇ ਸਾਂਪ ਕੰਚੁਕੀ ਡਰ
ਕਦੇ ਸੱਪ ਨੂੰ ਵੇਖੋ ਜਦੋਂ ਕੁੰਜ ਛੱਡਦਾ ਨਾ ਸੱਪ ਅਕਸਰ ਖੇਤਾਂ ਵਿੱਚ ਇਹਨਾਂ ਦਿਨਾਂ ਦੇ ਵਿੱਚ ਵੀ ਜਦੋਂ ਤਪਸ਼ ਪੈਂਦੀ ਹੈ ਤੇ ਬਹੁਤ ਸਾਰੇ ਸੱਪ ਖੇਤ ਦੇ ਵਿੱਚ ਆਪਣੀ ਕੁੰਜ ਨੂੰ ਛੱਡ ਕੇ ਸਰਕ ਕੇ ਅੱਗੇ ਨੂੰ ਨਿਕਲਦੇ ਆਮ ਜ਼ਿਮੀਦਾਰ ਭਾਈ ਵੇਖ ਲੈਂਦੇ ਅਸੀਂ ਵੇਖਦੇ ਰਹੇ ਹਾਂ ਉਹ ਉੱਪਰਲੀ ਜਿਹੜੀ ਕੁੰਜ ਹੁੰਦੀ ਉਹਦੇ ਸਰੀਰ ਦਾ ਹੀ ਹਿੱਸਾ ਹੈ ਉਹਨੂੰ ਛੱਡ ਕੇ ਵਿੱਚੋਂ ਸੁਖਾਲਾ ਜਿਹਾ ਹੀ ਸਰਕ ਕੇ ਪਾਰ ਨਿਕਲ ਜਾਂਦਾ ਹੈ ਹਾਂਜੀ
ਤਿਉਂ ਹਟ ਕੇ ਨਹਿ ਬਹੁਰ ਸੰਭਾਰ
ਜਿਹੜੀ ਕੁੰਜ ਨੂੰ ਉਹ ਛੱਡ ਦਿੰਦਾ ਮੁੜ ਕੇ ਉਹਨੂੰ ਦੁਬਾਰਾ ਨਹੀਂ ਸਾਂਭਦਾ ਕਿ ਵੀ ਮੇਰੀ ਕੁੰਜ ਹੈ ਇਉਂ ਜਿਹੜੇ ਤਨ ਹੰਤਾ ਨੂੰ ਛੱਡ ਦਿੰਦੇ ਵੀ ਸੱਪ ਦੀ ਕੁੰਜ ਵਾਂਗੂ ਵੀ ਇਹ ਛੱਡ ਦਿੱਤੀ ਇਹਦੀ ਹੰਤਾ ਇਹ ਮੇਰਾ ਨਹੀਂ ਹੈ ਉਹ ਮੁੜ ਕੇ ਫਿਰ ਇਸ ਸਰੀਰ ਦੇ ਉੱਤੇ ਆਪਣੀ ਮਮਤਾ ਨਹੀਂ ਜੋੜਦੇ ਰਹਿੰਦੇ ਭਾਵੇਂ ਇਸੇ ਸਰੀਰ ਵਿੱਚ ਹੀ ਨੇ ਪਰ ਇਸ ਸਰੀਰ ਨਾਲ ਮੁੜ ਕੇ ਕਦੇ ਆਪਣੀ ਹੰਗਤਾ ਨਹੀਂ ਜੋੜਦੇ ਉਹਨਾਂ ਦੀ ਆਤਮਾ ਉਹਨਾਂ ਦੀ ਸੁਰਤ ਉਹਨਾਂ ਦੀ ਵਿਰਤੀ ਬ੍ਰਹਮ ਮੁਖੀ ਹੋ ਕੇ ਅੰਤਰਮੁਖੀ ਹੋ ਕੇ ਬ੍ਰਹਮਮਈ ਹੋ ਜਾਂਦੀ ਹੈ ਜਿਸ ਨੂੰ ਆਤਮ ਵਿਸ਼ੈਣੀ ਬੁੱਧੀ ਕਹਿੰਦੇ ਹਨ ਉਸ ਸਥਿਤੀ ਵਿੱਚ ਆਤਮਾ ਦੇ ਆਨੰਦ ਵਿੱਚ ਉਹਨਾਂ ਦੀ ਸੁਰਤ ਟਿਕ ਜਾਂਦੀ ਹੈ
ਤਨ ਕੋ ਮੋਹ ਨ ਕਬਹੀ ਲਹੀ
ਉਹਨਾਂ ਨੂੰ ਕਦੇ ਫਿਰ ਤਨ ਦਾ ਮੋਹ ਨਹੀਂ ਵਿਆਪਦਾ ਸਰੀਰ ਦਾ ਮੋਹ ਉਹਨਾਂ ਨੂੰ ਨਹੀਂ ਵਿਆਪਦਾ ਮੁੜ ਕੇ ਸਰੀਰ ਦੀ ਮਮਤਾ ਨਹੀਂ ਆਉਂਦੀ
ਮ੍ਰਿਤ ਕਿਦੋ ਜੀਵਤ ਬਹੁ ਰਹੀ
ਉਹ ਭਾਵੇਂ ਸਰੀਰ ਛੱਡ ਦੇਣ ਤੇ ਭਾਵੇਂ ਜਿਉਂਦੇ ਰਹਿਣ ਦੋਵੇਂ ਵੇਲੇ ਮੁਕਤੀ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਐਸਾ ਨਹੀਂ ਵੀ ਜਦੋਂ ਸਰੀਰ ਛੱਡਣਗੇ ਮਰਨਗੇ ਸਰੀਰ ਮਰੇਗਾ ਫੇਰ ਉਹ ਮੁਕਤ ਹੋਣਗੇ ਕਹਿੰਦੇ ਉਹ ਜਿਉਂਦੇ ਹੋਣ ਭਾਵੇਂ ਸਰੀਰ ਨੂੰ ਤਿਆਗ ਦੇਣ ਉਹ ਮੁਕਤੀ ਨੇ ਜਿਹੜੇ ਤਨ ਦੀ ਮਮਤਾ ਤੇ ਸਰੀਰ ਦੀ ਹੰਗਤਾ ਨੂੰ ਛੱਡ ਦਿੰਦੇ ਨੇ
ਨਾਸ਼ਵੰਤ ਨਿਤ ਲਖੈ ਸਰੀਰਾ
ਉਹ ਹਮੇਸ਼ਾ ਆਪਣੇ ਇਸ ਸਰੀਰ ਨੂੰ ਨਾਸ਼ਵਾਨ ਜਾਣਦੇ ਹੈ ਕਿ ਇਹ ਸਰੀਰ ਨਸ਼ਵਰ ਹੈ ਇਹਨੇ ਨਾਸ਼ ਹੋਣਾ ਛਿਨ ਛਿਨ ਕਰਕੇ ਪਲ ਪਲ ਕਰਕੇ ਇਹ ਕਾਇਆ ਜਰਜਰੀ ਹੋ ਰਹੀ ਹੈ ਔਰ ਇਹ ਆਪਣੇ ਅੰਤ ਵਾਲੇ ਪਾਸੇ ਜਾ ਰਹੀ ਹੈ
ਨਹੀਂ ਕਦਾਚਿਤ ਮਨ ਹੈ ਬੀਰਾ
ਉਹ ਕਦੇ ਇਸ ਸਰੀਰ ਨਾਲ ਜੁੜ ਕੇ ਇਸ ਸਰੀਰ ਦੀ ਪੀੜਾ ਨੂੰ ਪੀੜਾ ਨਹੀਂ ਮੰਨਦੇ ਸਰੀਰ ਦੀ ਪੀੜਾ ਨੂੰ ਪੀੜਾ ਨਹੀਂ ਮੰਨਦੇ ਮਾਛੀਵਾੜੇ ਦੇ ਜੰਗਲਾਂ ਵਿੱਚ ਟੁਰੇ ਫਿਰਦੇ ਵੀ ਕਹਿੰਦੇ ਹੈ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਉਹ ਸਰੀਰ ਦੀ ਪੀੜਾ ਨੂੰ ਪੀੜਾ ਨਹੀਂ ਮੰਨਦੇ
ਸੁਨ ਮਰਦਾਨੇ ਗਿਰਾ ਬਖਾਨੀ
ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਮਰਦਾਨਾ ਜੀ ਬੋਲੇ
ਸਭ ਸ਼ੁਭ ਯੋਗ ਆਪ ਗੁਣ ਖਾਨੀ
ਮਹਾਰਾਜ ਆਪ ਜੀ ਸਭ ਪ੍ਰਕਾਰ ਨਾਲ ਸ਼ੁਭ ਯੋਗ ਹੋ ਗੁਣਾਂ ਦੀ ਖਾਨ ਹੋ
ਮਮ ਪਰ ਕਿਰਪਾ ਹੋਏ ਤੁਮ ਜਬ ਹੀ
ਮਹਾਰਾਜ ਇਹ ਸਭ ਕੁਝ ਮੈਨੂੰ ਤਾਂ ਮਿਲੇਗਾ ਜੇ ਤੁਹਾਡੀ ਕਿਰਪਾ ਹੋਵੇਗੀ ਮੇਰੇ ਤੇ ਸਤਿਗੁਰੂ ਭਾਈ ਮਰਦਾਨਾ ਜੀ ਕਹਿੰਦੇ ਮਮ ਪਰ ਕਿਰਪਾ ਹੋਏ ਤੁਮ ਜਬ ਹੀ ਮਹਾਰਾਜ ਜਦੋਂ ਮੇਰੇ ਤੇ ਤੁਹਾਡੀ ਕਿਰਪਾ ਹੋਵੇਗੀ
ਨਿਜ ਸਰੂਪ ਲਖ ਸਕੋ ਤਬ ਹੀ
ਤਦੇ ਮੈਂ ਆਪਣੇ ਨਿਜ ਸਰੂਪ ਨੂੰ ਲਖਾਂਗਾ ਤਦੇ ਮੈਂ ਆਪਣੇ ਨਿਜ ਸਰੂਪ ਨੂੰ ਜਾਣਾਂਗਾ ਕਿ ਮੇਰਾ ਸਰੂਪ ਕੀ ਹੈ ਜਦੋਂ ਤੁਹਾਡੀ ਕਿਰਪਾ ਹੋਵੇਗੀ ਬਿਨਾਂ ਤੁਹਾਡੀ ਦਇਆ ਤੋਂ ਗੁਰੂ ਕਿਰਪਾ ਤੋਂ ਬਿਨਾਂ ਇਹ ਸਭ ਕੁਝ ਸੰਭਵ ਨਹੀਂ ਜਿਹੜੀ ਖੇਡ ਉੱਪਰ ਦੱਸੀ ਹੈ ਨਾ ਵੀ ਤਨ ਹੰਤਾ ਤੋਂ ਰਹਿਤ ਹੋ ਕੇ ਆਤਮਮਈ ਬਿਰਤੀ ਬਣਾਉਣ ਦੀ ਇਹ ਗੁਰਦੇਵ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਮਹਾਰਾਜ ਜਦੋਂ ਮੇਰੇ ਤੇ ਤੁਹਾਡੀ ਕਿਰਪਾ ਹੋਵੇਗੀ ਤਦੇ ਮੈਂ ਆਪਣੇ ਨਿਜ ਸਰੂਪ ਨੂੰ ਲਖਾਂਗਾ ਜਾਣਾਂਗਾ
ਇਸ ਵਿੱਚ ਕਰਤ ਪਰਸ ਪਰ ਜਹਿਵਾ
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਬਚਨ ਬਿਲਾਸ ਕਰ ਰਹੇ ਸਨ ਭਾਈ ਮਰਦਾਨੇ ਨਾਲ
ਦੋਏ ਦੈਂਤ ਆਏ ਚਲ ਤਹਿਵਾ
ਇਹਨੇ ਨੂੰ ਦੋ ਰਾਖਸ਼ ਉਹ ਆ ਗਏ ਮਹਾਰਾਜ ਜੀ ਦੇ ਪਾਸ
ਠਾਂਡੇ ਹੋਏ ਬੂਜਤ ਪੇ ਐਸੇ
ਆ ਕੇ ਸਤਿਗੁਰਾਂ ਨੂੰ ਪੁੱਛਣ ਲੱਗੇ ਖਲੋ ਕੇ
ਕਹਤੇ ਆਏ ਕਿਉਂ ਤੁਮ ਬੈਸੇ
ਕਹਿਣ ਲੱਗੇ ਜੀ ਕਿੱਥੋਂ ਆਏ ਹੋ ਤੁਸੀਂ ਤੇ ਇੱਥੇ ਕਿਉਂ ਬੈਠੇ ਹੋ
ਸ੍ਰੀ ਗੁਰ ਕਹੇ ਦੂਤ ਹਮਰਾ
ਤਕਰੀਬਨ ਆਵਾਜ਼ ਪਾਤਸ਼ਾਹ ਜੀ ਮਹਾਰਾਜ ਜੀ ਕਹਿਣ ਲੱਗੇ ਅਸੀਂ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਦੂਤ ਹਾਂ ਇੱਥੇ ਦੋ ਕਟਾਕਸ਼ ਨੇ ਦੂਤ ਹੇ ਦੂਤ ਸੁਣ ਹਮਰਾਮੂ ਅਸੀਂ ਰਾਮ ਅਕਾਲ ਪੁਰਖ ਪਰਮੇਸ਼ਰ ਦਾ ਹੀ ਰੂਪ ਹਾਂ ਇੱਥੇ ਜੇ ਹੁਣ ਕੋਈ ਅਰਥ ਕਰੇ ਦੂਤ ਹਮਰਾਮੂ ਤੇ ਅਰਥ ਹੋਏਗਾ ਵੀ ਅਸੀਂ ਰਾਮ ਜੀ ਦੇ ਦੂਤ ਹਾਂ ਇਹ ਅਰਥ ਨਹੀਂ ਉਹਨੂੰ ਦੂਤ ਨੂੰ ਕਹਿੰਦੇ ਆ ਹੇ ਦੂਤ ਸੁਣ ਕਿਉਂਕਿ ਉਹ ਦੂਤ ਸੀ ਦੋਵੇਂ ਕਹਿੰਦੇ ਹੇ ਦੂਤ ਸੁਣ ਹਮ ਰਾਮੂ ਅਸੀਂ ਰਾਮ ਹਾਂ ਯਾਨੀ ਕਿ ਉਸ ਅਕਾਲ ਪੁਰਖ ਦੀ ਹੀ ਜੋਤ ਹਾਂ
ਮਿਲਨ ਬਿਭੀਖਣ ਕੋ ਹੈ ਕਾਮੋ
ਤੁਹਾਡਾ ਰਾਜਾ ਇੱਥੇ ਫਿਰਦਾ ਵਿਭੀਸ਼ਣ ਕਿਉਂਕਿ ਸੂਖਮ ਰੂਪ ਦੇ ਵਿੱਚ ਹਾਲੇ ਵੀ ਹੈ ਸਾਧਨਾ ਇਤਨੀ ਪ੍ਰਬਲ ਨਹੀਂ ਸੀ ਹੋਈ ਕਿ ਮਹਾ ਆਕਾਸ਼ ਵਿੱਚ ਬ੍ਰਹਮ ਵਿੱਚ ਉਹ ਵਲੀਨ ਹੋ ਸਕੇ ਸਰਗੁਣ ਸਰੂਪ ਵਿੱਚ ਸ੍ਰੀ ਰਾਮ ਜੀ ਦੀ ਭਗਤੀ ਕਰ ਰਹੇ ਸਨ ਪਰ ਨਿਰਗੁਣ ਸਰੂਪ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦਤਾ ਨਹੀਂ ਸੀ ਹੋਈ ਉਹ ਅਭੇਦਤਾ ਗੁਰੂ ਨਾਨਕ ਸਾਹਿਬ ਦੇ ਸਪਰਸ਼ ਕਰਕੇ ਹੋਈ ਹੈ ਮਹਾਕਵੀ ਜੀ ਇੱਥੇ ਗੁਰੂ ਪਾਤਸ਼ਾਹ ਨੂੰ ਸਭ ਤੋਂ ਉੱਤਮ ਦੱਸ ਰਹੇ ਨੇ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਗੁਰੂ ਪਾਤਸ਼ਾਹ ਸਭ ਤੋਂ ਉੱਤਮ ਹਨ ਮਹਾਰਾਜ ਜੀ ਨੇ ਬਚਨ ਕਿਹਾ ਕਿ ਬਿਭੀਖਣ ਦੇ ਨਾਲ ਸਾਨੂੰ ਮਿਲਣ ਦਾ ਕੰਮ ਹੈ
ਵਹਿਰ ਨਿਕਸ ਕਾਇਆ ਵਹਿ ਪਾਸੋ
ਜਾਓ ਜਾ ਕੇ ਵਿਭੀਸ਼ਣ ਨੂੰ ਕਹੋ ਕਿ ਉਹ ਬਾਹਰ ਆ ਕੇ ਸਾਨੂੰ ਮਿਲੇ
ਮਿਲੇ ਤਬ ਨਹਿ ਜਾਏ ਅਵਸੂ
ਹਾਂ ਉਹ ਸਾਨੂੰ ਮਿਲੇ ਆ ਕੇ ਮਿਲ ਕੇ ਏਦਾਂ ਨੀ ਅਸੀਂ ਉਹਦੇ ਘਰ ਜਾਣਾ
ਦੋਹਰਾ ਅਸੁਰ ਸੁਨਤ ਗਮਨੇ ਨਗਰ ਨਿਜ ਪਤ ਕੋ ਸੁਦ ਦੀਨ
ਉਹ ਵਿਭੀਸ਼ਣ ਦੇ ਜਿਹੜੇ ਦੂਤ ਸਨ ਉਹ ਸੁਣ ਕੇ ਗੁਰੂ ਸਾਹਿਬ ਦੇ ਬਚਨ ਵਿਭੀਸ਼ਣ ਕੋਲ ਗਏ
ਨੀਕੇ ਉਪ ਬਣ ਕੇ ਵਿਖੇ ਬੈਠੇ ਮਾਨੁਖ ਤੀਨ
ਕਹਿਣ ਲੱਗੇ ਹੇ ਰਾਜਾ ਵਿਭੀਸ਼ਣ ਸੁਣ ਤਿੰਨ ਮਨੁੱਖ ਨੇ ਬਾਹਰ ਬਾਗ ਵਿਚ ਬਗੀਚੇ ਵਿਚ ਆਏ ਬੈਠੇ ਹਨ
ਚੌਪਈ ਹਮ ਹੈ ਰਾਮ ਦੂਤ ਇਉਂ ਕਹੀ
ਉਹ ਦੂਤ ਕਹਿੰਦੇ ਆ ਉਹ ਆਖਦੇ ਨੇ ਵੀ ਅਸੀਂ ਰਾਮ ਹੀ ਹਾਂ ਅਸੀਂ ਰਾਮ ਹੀ ਹਾਂ ਰਮੇ ਹੋਏ ਰਾਮ ਅਕਾਲ ਪੁਰਖ ਪਰਮੇਸ਼ਰ ਦੀ ਹੀ ਜੋਤ ਹਾਂ
ਸੰਗ ਆਪ ਕੇ ਮਿਲਣੋ ਚਾਹੀ
ਉਹ ਤੁਹਾਨੂੰ ਮਿਲਣਾ ਚਾਹੁੰਦੇ ਆ ਤੁਹਾਡੇ ਨਾਲ ਮਿਲਾਪ ਕਰਨਾ ਚਾਹੁੰਦੇ ਹਨ
ਉਠਿਓ ਵਿਭੀਖਣ ਕਰ ਪਗ ਨੰਗੇ
ਉਸੇ ਵੇਲੇ ਵਿਭੀਸ਼ਣ ਉੱਠਿਆ ਵੀ ਰਾਮ ਆਏ ਨੇ ਆਪ ਅਕਾਲ ਪੁਰਖ ਜੀ ਨੇ ਆਪਣੇ ਪੈਰਾਂ ਚ ਵਿਭੀਸ਼ਣ ਨੇ ਜੋੜਾ ਲਾਇਆ ਗੁਰਬਾਣੀ ਵਿਚ ਵਿਭੀਸ਼ਣ ਨੂੰ ਗੁਰਮੁਖ ਲਿਖਿਆ ਹੈ ਭੇਦ ਵਿਭੀਖਣ ਗੁਰਮੁਖ ਪਰਚਾਇਣ ਤੂੰ ਉਸੇ ਵੇਲੇ ਪੈਰਾਂ ਚ ਜੋੜੇ ਲਾ ਕੇ ਨਗਨ ਪੈਰੀ ਹੋ ਕੇ ਗਿਆ
ਰਾਕਸ਼ ਚਲੇ ਬਹੁਤ ਦੇਹ ਸੰਗੇ
ਉਹਦੇ ਨਾਲ ਉਹਦੇ ਹੋਰ ਜਿਹੜੇ ਰਾਕਸ਼ ਦੂਤ ਸਨ ਉਹ ਚੱਲੇ ਹਨ
ਬੜੇ ਆਕਾਰ ਗਿਰ ਬਾਪ ਹੈ ਜੈਸੇ
ਔਰ ਕਹਿੰਦੇ ਜਿਹੜੇ ਦੂਤ ਨਾਲ ਚੱਲੇ ਨੇ ਬੜੇ ਬੜੇ ਵੱਡੇ ਆਕਾਰਾਂ ਵਾਲੇ ਹਨ
ਨਾਸਾ ਕਰਨ ਕੰਦਰਾ ਤੈਸੇ
ਉਹਨਾਂ ਦੀਆਂ ਨਾਸਾਂ ਤੇ ਕੰਨ ਬੜੀਆਂ ਬੜੇ ਵੱਡੇ ਕੰਧਰਾਵਾਂ ਦੇ ਸਮਾਨ ਨੇ
ਦੋਨੋ ਰਾਕਸ਼ ਅਗਰਜ ਕਰਕੇ
ਉਹ ਜਿਹੜੇ ਦੋ ਰਾਕਸ਼ ਦੂਤ ਸਨ ਉਹਨਾਂ ਨੂੰ ਵਿਭੀਸ਼ਣ ਨੇ ਅੱਗੇ ਕੀਤਾ ਵੀ ਤੁਸੀਂ ਦੱਸੋ ਕਿੱਥੇ ਨੇ
ਆਇਓ ਨਿਕਟ ਭਾਉ ਉਰ ਧਰ ਕੇ
ਪ੍ਰੇਮ ਭਾਵਨਾ ਧਾਰਨ ਕਰਕੇ ਵਿਭੀਸ਼ਣ ਆਇਆ
ਧਰੀ ਉਪਾਇਨ ਆਗੈ ਨੀਕੀ
ਗੁਰਦੇਵ ਦੇ ਚਰਨਾਂ ਚ ਜਥਾ ਸ਼ਕਤ ਭੇਟਾ ਅਰਪਣ ਕੀਤੀ
ਬੰਧਨ ਕੀ ਸ਼ਰਧਾ ਧਰ ਜੀ ਕੀ
ਕੋਈ ਆਖੇ ਵੀ ਸਤਯੁਗ ਤੇ ਕਲਯੁਗ ਦੇ ਵਿਚ ਸੈਂਕੜੇ ਵਰਿਆਂ ਦਾ ਫਾਸਲਾ ਵਿਭੀਸ਼ਣ ਕਿਵੇਂ ਮਿਲਿਆ ਗੁਰੂ ਨਾਨਕ ਸਾਹਿਬ ਨੂੰ ਮੈਂ ਪਹਿਲਾਂ ਪ੍ਰਥਮ ਬੇਨਤੀ ਕੀਤੀ ਵੀ ਸਥੂਲ ਰੂਪ ਵਿਚ ਨਹੀਂ ਮਿਲਿਆ ਸਥੂਲ ਰੂਪ ਦੇ ਵਿਚ ਵਿਭੀਸ਼ਣ ਦੀ ਕਾਇਆ ਬਿਨਸ ਗਈ ਹੈ ਸਥੂਲ ਰੂਪ ਵਿਚ ਉਹਦਾ ਸਰੀਰ ਨਹੀਂ ਹੈ ਪਰ ਸੂਖਮ ਸਰੀਰ ਜਿਹੜੇ ਸਾਡੇ ਹਨ ਉਹ ਯੁਗਾਂ ਤਾਈਂ ਉਸੇ ਤਰ੍ਹਾਂ ਹੀ ਬਣੇ ਰਹਿੰਦੇ ਨੇ ਚਾਹੇ ਸਤਯੁਗ ਤ੍ਰੇਤਾ ਦੁਆਪਰ ਤੇ ਕਲਯੁਗ ਵੀ ਬੀਤ ਜਾਏ ਉਹ ਉਦੋਂ ਤੱਕ ਸੂਖਸ਼ਮ ਸਰੀਰ ਖਤਮ ਨਹੀਂ ਹੁੰਦਾ ਜਦੋਂ ਤੱਕ ਅਵਿਦਿਆ ਦੇ ਕਾਰਨ ਦੇਹ ਦੀ ਨਿਰਵਿਰਤੀ ਨਹੀਂ ਹੁੰਦੀ ਧਿਆਨ ਨਾਲ ਗਹੁ ਨਾਲ ਵਿਚਾਰ ਨਾਲ ਸੁਣਨ ਦਾ ਯਤਨ ਕਰਨਾ ਤਿੰਨ ਦੇਹਾਂ ਨੇ ਬਾਹਰਲਾ ਇਹ ਸਰੀਰ ਸਥੂਲ ਸਰੀਰ ਹੈ ਇਹ ਪੰਜਾਂ ਤੱਤਾਂ ਦਾ ਬਣਿਆ ਇਹ ਬਿਨਸੇਗਾ ਪੰਜਾਹ ਸੱਠ ਸਾਲ ਸੱਤਰ ਸਾਲ ਕਿੰਨੀ ਕਿਸੇ ਦੀ ਆਯੂ ਹੈ ਇਹਨੇ ਖਤਮ ਹੋ ਜਾਣਾ ਇਹ ਇਹਦੇ ਅੰਦਰ ਸਰੀਰ ਹੈ ਜਿਹੜਾ ਸਤਾਰਾਂ ਤੱਤਾਂ ਦਾ ਬਣਿਆ ਉਹਨੂੰ ਸੂਖਸ਼ਮ ਸਰੀਰ ਕਹਿੰਦੇ ਹੈ ਉਹ ਸੂਖਸ਼ਮ ਸਰੀਰ ਇਸ ਸਥੂਲ ਸਰੀਰ ਚੋਂ ਨਿਕਲ ਜਾਂਦਾ ਉਹੀ ਅੱਗੇ ਦੂਸਰੇ ਜਨਮ ਨੂੰ ਧਾਰਦਾ ਫਿਰ ਤੀਸਰੇ ਨੂੰ ਫਿਰ ਚੌਥੇ ਨੂੰ ਜੇ ਸਰੀਰ ਨਾ ਮਿਲੇ ਤੇ ਉਹ ਸੂਖਸ਼ਮ ਸਰੀਰ ਬਣਿਆ ਰਹਿੰਦਾ ਤਦੋਂ ਤੱਕ ਉਦੋਂ ਤੱਕ ਜਦੋਂ ਤੱਕ ਉਹਦੇ ਅੰਦਰ ਇੱਕ ਹੋਰ ਦੇਹ ਹੈ ਕਾਰਨ ਦੇ ਜਿਹੜੀ ਅਵਿਦਿਆ ਦੀ ਬਣੀ ਹੋਈ ਹੈ ਉਸ ਅਵਿਦਿਆ ਦੀ ਨਿਰਵਿਰਤੀ ਬ੍ਰਹਮ ਗਿਆਨ ਨਾਲ ਹੁੰਦੀ ਹੈ ਜਦੋਂ ਬ੍ਰਹਮ ਗਿਆਨ ਹੋਵੇ ਤਾਂ ਉਸ ਅਵਿਦਿਆ ਦੀ ਨਿਰਵਿਰਤੀ ਹੁੰਦੀ ਹੈ ਫਿਰ ਉਹ ਕਾਰਨ ਦੇ ਤੋਂ ਫਿਰ ਸੂਖਮ ਸਰੀਰ ਦਾ ਵੀ ਨਿਰਵਾਰਨ ਹੋ ਕੇ ਪਰਮ ਤਤ ਸਤ ਅਕਾਲ ਪੁਰਖ ਪਰਮੇਸ਼ਰ ਵਿੱਚ ਭੇਦ ਹੋ ਕੇ ਸਦੈਵੀ ਕਾਲ ਲਈ ਮੁਕਤ ਹੁੰਦਾ ਹੈ ਨਹੀਂ ਤਾਂ ਉਦੋਂ ਤੱਕ ਜੁਗਾਂ ਤੱਕ ਇਹਦੀ ਦੇਹ ਬਣੀ ਰਹਿੰਦੀ ਹੈ ਉਹ ਸੂਖਮ ਸਰੀਰ ਸੀ ਵਿਭੀਸ਼ਣ ਦਾ ਕਿਉਂਕਿ ਹਾਲੇ ਅਵਿਦਿਆ ਦੇ ਕਾਰਨ ਦੇ ਸੀ ਅੰਦਰ ਰਾਮਚੰਦਰ ਜੀ ਰਾਜ ਦੇ ਕੇ ਚਲੇ ਗਏ ਪਰ ਉਸ ਤੋਂ ਬਾਅਦ ਹਾਲੇ ਤੱਕ ਉਹ ਅਵਸਥਾ ਨਹੀਂ ਸੀ ਆਈ ਜਿੱਥੇ ਜਾ ਕੇ ਉਹ ਸੂਖਮ ਸਰੀਰ ਵੀ ਛੁੱਟ ਜਾਂਦਾ ਤੇ ਮੁਕਤ ਹੋ ਜਾਂਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲ ਰਿਹਾ ਹੈ ਆ ਕੇ ਜਥਾ ਸ਼ਕਤ ਭੇਟਾ ਅਰਪਣ ਕੀਤੀ ਹੈ
ਰਾਮ ਨਾਮ ਕਹਿ ਬੈਠ ਸਮੀਪਾ
ਕਿਉਂਕਿ ਵਿਭੀਸ਼ਣ ਜੀ ਰਾਮ ਰਾਮ ਜਪਦੇ ਸਨ ਆਖਿਆ ਮਹਾਰਾਜ ਰਾਮ 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 ਏਦਾਂ ਕਹਿੰਦਿਆਂ ਬੈਠ ਗਏ
ਕੁਸ਼ਲ ਭੋਜ ਬੇਦੀ ਕੁਲ ਦੀਪਾ
ਬੇਦੀਆਂ ਦੀ ਕੁਲ ਦੇ ਦੀਪ ਸਤਿਗੁਰੂ ਜੀ ਵਿਭੀਸ਼ਣ ਦਾ ਕੁਸ਼ਲ ਪ੍ਰਸੰਨਤਾ ਪੁੱਛਦੇ ਨੇ
ਬੋਲੇ ਬਹੁ ਰਸਨ ਹੋ ਲੰਕੇਸ਼ਾ
ਮਹਾਰਾਜ ਜੀ ਬੋਲੇ ਕਹਿੰਦੇ ਹਾਂ ਲੰਕੇਸ਼ ਕਿਉਂਕਿ ਵਿਭੀਸ਼ਣ ਲੰਕਾ ਦਾ ਰਾਜਾ ਸੀ ਨਾ ਮਹਾਰਾਜ ਜੀ ਕਹਿੰਦੇ ਹਾਂ ਲੰਕੇਸ਼ ਦੱਸ
ਭਇਓ ਬਿਰਹੇ ਚਿਰ ਕਾਲ ਰਘਵੇਸ਼ਾ
ਬੜੇ ਲੰਮੇ ਸਮੇਂ ਤੋਂ ਬਿਰਹਾ ਹੈ ਸ਼੍ਰੀ ਰਾਮ ਨਾਲ ਤੇਰਾ तो श्री रामचंद्र दा सेवक है और बड़े लंबे समय तो दे तो बिछड़िया होया है।
मेल फेर की नो कह नहीं।
ए दास भी दोबारा श्री राम नल मेल कीता के नहीं। महाराज जी पूछ दे कहंदे लंकेश तू बड़े चिर दा श्री राम तो बिछड़िया दस कि दोबारा श्री राम नू मिलिया है के नहीं।
महाभगत तो दैतन माही
तू सारे राक्षसां दी कुल विच महाभगत सी श्री राम दा।
लखे बिपीखन संत सो पूरे
विभीषण ने वेख्या भी ए कोई पूर्ण बली संत हन।
हाथ बंद बोलियो बचरूरे
तो तदे गल बात करन नू पता सी भी सानू कोई दूजा ता वेख ही नहीं सकदा। ए संत ने तदे सानू मिलके गलबात कर रहे ने। हाथ जोड़ के विभीषण बोलिया
सुनो संत जब काम मैं बिछरा।
कहन लगा संत जी सुनो सतगुरां नू संत शब्द नाल संबोधन करदा है। कहंदा संत जी सुनो जदों दा मैं श्री राम राम तो विछड़िया हां
तब का राम नाम उर धरा।
उदों दा मैं अपने हिरदे च राम नाम वसाया और अठे पैर राम 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 यही जपदा हां।
नह बिछरियो मैं जान हो दिन को
कहते जदों दा राम राम जप रहा मैनू कदे महसूस होया ही नहीं कि मैं राम तो विछड़िया होया। मैं कदे महसूस कीता ही नहीं कि मैं राम तो विछड़िया होया।
चित मह नाम बसत नित जिनको
जिन्हां दे चित च राम नाम बसदा ओ कदे राम तो बिछड़े ही नहीं।
हिरदय धर कै ध्यान मुकंदा
मैं अपने हिरदे च उन्हां दा ध्यान धारदा हां।
निता प्रति हो मगन आनंदा
और निता प्रति ओदे विच मगन हो जांदा मैनू महसूस ही नहीं हुंदा कि मैं उन्हां तो बिछड़िया होया।
दोहरा मेल शरीरन को बनियो बिछड़न है इन अंत।
लगा जी ना शरीरां दा मेल ते बिछड़ना दोवे बने हुए ने। ए सुभाविक है कि शरीर मिलदे भी ने ते शरीर बिछड़दे भी ने।
मिले न बिछर है से सदा जिने उर नाम सुमंत।
जिन्हां दे हृदयां च नाम वस जांदा है संत जी ओ एहो जे मिलदे ने फिर उन्हां दा कदे विछोड़ा हुंदा ही नहीं ओ कदे बिछड़दे ही नहीं।
चौपाई जब श्री राम लंक चढ़ आयो
जदों श्री राम चंद्र जी इस लंका ते चढ़ के आए सन
दस सिर को मैं तब समझायो।
मैं दस सिर रावण नू समझाया सी मेरा भरा सी मैं उन्हूं समझाया सी भी तू राम चंद्र जी नाल लड़ाई ना कर ओ त्रेते दे मालक ने भगवान ने तू उन्हां नाल जंग ना कर।
सीता दे मिलहो रघुनाथन
मैं कहा सी सीता उन्हां नूं दे दे और उन्हां नूं जाके उन्हां दी शरण च पै के मिल। रावण दी कर मदोदरी ने भी कहा सी तू समझ जा हाले भी समझ जा पर वो नहीं समझया।
राज करो बैठे सुख साथं
और सारी जिंदगी राज करेगा। आ खालसा जी जदों आ दशहरा नहीं हुंदा दशहरे दे दिनां विच इक सोशल मीडिया दे उत्ते मैसेज आउंदा हुंदा आखे जी रावण तां बड़ा नेक बंदा सी बड़ा भला आदमी सी बड़ा पढ़िया लिखिया सी चारे वेद उन्ने बनाए सी काल शास्त्र उन्ने बनाया होया सी। रावण दी उपमा दे मैसेज पढ़न नू मिलदे है उन्हां नू खबरे गुरबाणी नहीं पढ़ी चेते आउंदी कि सतगुरु सच्चे पातशाह उस रावण नू लानत पाउंदिया कहिंदिया मूर्ख रावण क्या ले गया। क्योंकि कली काल दा समा इत्थे किसे दी धी भैण नू कोई हर के लै जावे ता उहदी उपमा करन वाले ज्यादा समाज दे विच सपोर्ट विच आउंदे आ ना। समा जो इहो जिहा आ गया रावण दी बिरती जो वादा वध गई है संसार दे विच। जिड्डा वड्डा मर्जी ज्ञानी सी जे किसे दी घरवाली नू हर के लिजा रहा ते किड्डी सियाणप दी गल कीती भला उहने। तो निर्मूल दीआं गल्लां बना के समाज विच फैलाईआं जांदीआं हन। गुरबाणी विच रावण नू मूर्ख कहा ते जे गुरबाणी ने कहा रावण मूर्ख है ते असीं उहनू मूर्ख ही कहना भावे जिन्ना मर्जी वड्डा ज्ञानी होवे। रावण की पूजा करन वाले भी हैं इधर लंका दे विच रावण की पूजा भी हुंदी है करदे होणगे पर साडे वास्ते साडा अंतला फैसला अंतम फैसला गुरु के सिख वास्ते श्री गुरु ग्रंथ साहब जी की बाणी है। उस तो परे असीं किसे नूं नहीं मन्नदे कोई लख होवे ਇਸ ਕਰਕੇ ਭਾਈ ਇਹੋ ਜਿਹੜੇ ਮੈਸੇਜ ਵਗੈਰਾ ਆਉਂਦੇ ਆ ਉਹ ਪੜ੍ਹ ਕੇ ਭਰਮਤ ਨਹੀਂ ਹੋਣਾ ਚਾਹੀਦਾ, ਚੱਕਰਤ ਨਹੀਂ ਹੋਣਾ ਚਾਹੀਦਾ। ਤੋ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸ ਰਿਹਾ ਵਿਭੀਸ਼ਣ, ਕਹਿੰਦਾ ਮੈਂ ਉਹਨੂੰ ਮੂਰਖ ਨੂੰ ਬੜਾ ਸਮਝਾਇਆ ਸੀ ਵੀ ਤੂੰ ਸੀਤਾ ਨੂੰ ਵਾਪਸ ਕਰ ਦੇ ਔਰ ਉਹਨਾਂ ਦੀ ਸ਼ਰਨ ਚ ਜਾ ਕੇ ਚਲਾ ਜਾ।
ਕਰਿਓ ਕ੍ਰੋਧ ਤਿੰਨ ਲਾਤ ਪ੍ਰਹਾਰੀ,
ਉਹਨੇ ਗੁੱਸਾ ਕਰਕੇ ਭਰੀ ਸਭਾ ਚ ਮੇਰੀ ਛਾਤੀ ਚ ਲੱਤ ਮਾਰੀ ਮੈਨੂੰ, ਕਹਿੰਦਾ ਚੱਲ ਕਾਇਰਾ, ਚੱਲ ਉਹ ਗੱਦਾਰਾ, ਤੂੰ ਮੇਰਾ ਭਰਾ ਹੋ ਕੇ ਦੁਸ਼ਮਣ ਦੀ ਫੇਵਰ ਕਰਦਾ, ਏਦਾਂ ਉਹਨੇ ਮੇਰੀ ਛਾਤੀ ਚ ਲੱਤ ਮਾਰੀ।
ਕੀਨੇ ਅਨਾਦਰ ਸਭਾ ਮਝਾਰੀ,
ਭਰੀ ਸਭਾ ਦੇ ਵਿੱਚ ਉਹਨੇ ਮੇਰਾ ਅਨਾਦਰ ਕੀਤਾ, ਭਰੀ ਕਚਹਿਰੀ ਵਿੱਚ ਉਹਨੇ ਮੇਰੀ ਵੱਡੀ ਭਾਰੀ ਅਨਾਦਰ ਕਰਕੇ ਬੇਇੱਜ਼ਤੀ ਕੀਤੀ।
ਲਾਤ ਪ੍ਰਹਾਰ ਕਸ਼ਟ ਸਹਿਤਾ ਬਹੀ,
ਉਹਦੀ ਲੱਤ ਦਾ ਪ੍ਰਹਾਰ ਕਸ਼ਟ ਮੈਂ ਆਪਣੇ ਤਨ ਤੇ ਚੱਲਿਆ।
ਦਹਿ ਦਿਸ਼ ਦੀਨ ਭਇਓ ਮੈਂ ਤਬਹੀ,
ਮੈਨੂੰ ਉਹਨੇ ਕੱਢ ਦਿੱਤਾ, ਕਹਿੰਦਾ ਨਿਕਲ ਜਾ ਇੱਥੋਂ, ਮੈਂ ਦਸਾਂ ਦਿਸ਼ਾਵਾਂ ਚ ਵੇਖਿਆ ਵੀ ਹੁਣ ਮੈਂ ਕਿੱਥੇ ਜਾਵਾਂ, ਕੌਣ ਮੈਨੂੰ ਪਨਾਹ ਦੇਵੇ, ਕੌਣ ਮੈਨੂੰ ਸ਼ਰਨ ਦੇਵੇ।
ਰਾਮ ਚੰਦ ਕੀ ਤੱਕੀ ਸ਼ਰਨਾ,
ਫਿਰ ਮੈਨੂੰ ਸ਼੍ਰੀ ਰਾਮ ਚੰਦਰ ਜੀ ਦੀ ਸ਼ਰਨ ਨਜ਼ਰ ਆਈ, ਮੈਂ ਉਹਨਾਂ ਦੀ ਸ਼ਰਨ ਤੱਕੀ।
ਤੇ ਛਿਨ ਭਇਓ ਹਿਰਦੇ ਅਸ ਫੁਰਨਾ,
ਮੇਰੇ ਮਨ ਚ ਉਸ ਵੇਲੇ ਇਸ ਤਰ੍ਹਾਂ ਦਾ ਫੁਰਨਾ ਆਇਆ,
ਗੜ ਲੰਕਾ ਕੋ ਮਾਰੇ ਜਬ ਹੀ,
ਜਦੋਂ ਸ਼੍ਰੀ ਰਾਮ ਚੰਦਰ ਜੀ ਆ ਕੇ ਲੰਕਾ ਗੜ੍ਹ ਨੂੰ ਮਾਰਨਗੇ।
ਵਿਜੈ ਹੋਏ ਰਘੁਪਤ ਕੀ ਤਬ ਹੀ,
ਸ਼੍ਰੀ ਰਾਮ ਚੰਦਰ ਜੀ ਦੀ ਵਿਜੈ ਹੋਵੇਗੀ, ਜਿੱਤ ਹੋਵੇਗੀ।
ਮੁਝੇ ਰਾਜ ਦੇ ਲੰਕ ਸਮੇਤਾ,
ਮਨ ਚ ਫੁਰਨਾ ਆ ਗਿਆ ਕਿ ਸ਼੍ਰੀ ਰਾਮ ਚੰਦਰ ਜੀ ਮੈਨੂੰ ਲੰਕਾ ਸਮੇਤ ਰਾਜ ਦੇਣਗੇ। ਕਹਿੰਦੇ ਉਸ ਵਕਤ ਮੇਰੇ ਮਨ ਚ ਸੰਕਲਪ ਆਇਆ ਕਿ ਲੰਕਾ ਸਮੇਤ ਮੈਨੂੰ ਰਾਜ ਦੀ ਪ੍ਰਾਪਤੀ ਦੇਣ, ਬਖਸ਼ਿਸ਼ ਕਰਨਗੇ।
ਇਉਂ ਵਿਚਾਰ ਕਰ ਚੱਲਿਓ ਨਿਕੇਤਾ,
ਕਹਿੰਦੇ ਮੈਂ ਘਰੋਂ ਇਹ ਫੁਰਨਾ ਕਰਕੇ ਸ਼੍ਰੀ ਰਾਮ ਚੰਦਰ ਜੀ ਵੱਲ ਗਿਆ।
ਗਮ ਨੇ ਉਹ ਸਨਮੁਖ ਹੋਏ ਅਨਾਥਾ,
ਮੈਂ ਜਗਿਆ ਸਨਮੁਖ ਸ਼੍ਰੀ ਰਾਮ ਚੰਦਰ ਜੀ ਦੇ,
ਜਾਏ ਦਰਸ ਦੇਖਿਓ ਰਘੁਨਾਥਾ,
ਜਾ ਕੇ ਰਘੁਨਾਥ ਦੇ ਦਰਸ਼ਨ ਕੀਤੇ,
ਰਾਜ ਤਾਹੇ ਤੇ ਛਿੰਨ ਮਿਟ ਗਈ।
ਕਹਿੰਦੇ ਉਸੇ ਵੇਲੇ ਮੇਰੇ ਮਨ ਚੋਂ ਪਹਿਲਾਂ ਤਾਂ ਰਾਜ ਭਾਗ ਦੀ ਇੱਛਾ ਚਲੀ ਗਈ। ਕਹਿੰਦੇ ਮੈਂ ਘਰੋਂ ਗਿਆ ਤੇ ਸੋਚਿਆ ਸੀ ਵੀ ਲੰਕਾ ਨੂੰ ਮਾਰਨਗੇ, ਜਦੋਂ ਗੜ ਨੂੰ ਜਿੱਤਣਗੇ ਰਾਵਣ ਨੂੰ ਮਾਰ ਕੇ, ਤੇ ਰਾਮ ਚੰਦਰ ਜੀ ਲੰਕਾ ਦਾ ਰਾਜ ਮੈਨੂੰ ਦੇ ਦੇਣ। ਕਹਿੰਦੇ ਜਦੋਂ ਮੈਂ ਗਿਆ, ਜਾਂਦਿਆਂ ਉਹਨਾਂ ਦੇ ਦਰਸ਼ਨ ਕਰਦਿਆਂ ਪਹਿਲਾਂ ਮੇਰੇ ਹਿਰਦੇ ਚੋਂ ਇੱਛਾ ਚਲੀ ਗਈ। ਖਾਲਸਾ ਜੀ, ਮਹਾਂਪੁਰਸ਼ ਮਹਾਤਮਾ ਦੱਸਦੇ ਹੈ ਕਿ ਪੂਰਨ ਪੁਰਖ ਦੀ ਨਿਸ਼ਾਨੀ ਕਿਸੇ ਪੂਰਨ ਮਹਾਤਮਾ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਤੁਸੀਂ ਆਪਣੇ ਘਰੋਂ ਮਨ ਚ ਕੋਈ ਸ਼ੰਕਾ ਜਾਂ ਸਵਾਲ ਲੈ ਕੇ ਜਾਓ, ਉਹਦੇ ਦਰਸ਼ਨ ਕਰਦਿਆਂ ਤੁਹਾਨੂੰ ਆਪਣਾ ਸਵਾਲ ਭੁੱਲ ਜਾਏ, ਆਪਣਾ ਸਵਾਲ ਹੀ ਭੁੱਲ ਜਾਏ ਵੀ ਮੈਂ ਸਵਾਲ ਕੀ ਕਰਨਾ ਸੀ, ਤੋ ਸਮਝ ਲੈਣਾ ਕਿ ਉਹ ਕੋਈ ਪੂਰਨ ਮਹਾਤਮਾ ਹੈ, ਕੋਈ ਪੂਰਨ ਪੁਰਖ ਹੈ। ਕਹਿੰਦਾ ਮੇਰੇ ਹਿਰਦੇ ਚੋਂ ਵਾਸ਼ਨਾ ਹੀ ਚਲੀ ਗਈ, ਤ੍ਰਿਸ਼ਨਾ ਹੀ ਚਲੀ ਗਈ ਰਾਜ ਭਾਗ ਦੀ।
ਇਉਂ ਵਿਚਾਰੇ ਔਰ ਮੈਂ ਸ਼ੁਭ ਭਈ,
ਇਹਦਾ ਵਿਚਾਰ ਮੇਰੇ ਹਿਰਦੇ ਵਿੱਚ ਹੋਈ,
ਰਾਜ ਵਡੋ ਦੁੱਖ ਸਾਗਰ ਹੀਰਾ,
ਮੈਂ ਵੇਖਿਆ ਵੀ ਰਾਜ ਭਾਗ ਤਾਂ ਦੁੱਖਾਂ ਦਾ ਸਾਗਰ ਹੈ, ਇਹਦੇ ਵਿੱਚ ਤਾਂ ਦੁੱਖ ਹੀ ਦੁੱਖ ਹਨ।
ਜਗਤ ਧੰਦ ਕੋ ਗਰਦ ਵਡੇਰਾ,
ਇਹਦੇ ਚ ਜਗਤ ਦੇ ਧੰਦੇ ਨੇ, ਉਹਦੇ ਵਿੱਚ ਬੰਦੇ ਗਰਕ ਹੋ ਰਹੇ ਨੇ।
ਅਵ ਲੋਕੇ ਹੋਇਆ ਕਰਨ ਇਹ ਕੰਮੋ,
ਮੈਂ ਵੇਖਿਆ ਵੀ ਇਹ ਤਾਂ ਮੇਰੇ ਕਿਸੇ ਕੰਮ ਦਾ ਨੀ ਰਾਜ ਭਾਗ।
ਬੰਧਨ ਕੀਨ ਚਰਨ ਸ਼੍ਰੀ ਰਾਮੋ,
ਮੈਂ ਰਾਜ ਦਾ ਸੰਕਲਪ ਹੀ ਛੱਡ ਕੇ ਉਹਨਾਂ ਦੇ ਚਰਨਾਂ ਤੇ ਪ੍ਰਣਾਮ ਕੀਤੀ, ਰਾਮ ਚੰਦਰ ਜੀ ਨੂੰ ਨਮਸਕਾਰ ਕੀਤੀ।
ਕਰਨਾ ਨਿਦ ਸ਼੍ਰੀ ਅੰਤਰਯਾਮੀ,
ਹੁਣ ਸ਼੍ਰੀ ਰਾਮ ਜੀ ਅੰਤਰਯਾਮੀ ਸਨ, ਉਹਨਾਂ ਨੇ ਮੇਰੇ ਮਨ ਦੀ ਜਾਣ ਲਈ।
ਪੂਰਬ ਫੁਰਨਾ ਲਖ ਕਰ ਸਵਾਮੀ,
ਉਹਨਾਂ ਨੇ ਮੇਰੇ ਮਨ ਦਾ ਪੂਰਬਲਾ ਫੁਰਨਾ ਜਾਣ ਕੇ ਜੋ ਮੈਂ ਘਰੋਂ ਟੁਰਨ ਵੇਲੇ ਕੀਤਾ ਸੀ।
ਦੋਹਰਾ ਬੋਲੇ ਸ਼੍ਰੀ ਮੁਖ ਤੇ ਬਚਨ, ਆਓ ਬੈਠ ਲੰਕੇਸ਼।
ਜਦੋਂ ਉਹਨਾਂ ਨੇ ਮੇਰੇ ਮਨ ਦਾ ਫੁਰਨਾ ਪਹਿਲਾਂ ਹੀ ਜਾਣ ਲਿਆ ਤੇ ਮੈਨੂੰ ਵੇਖਦਿਆਂ ਸਾਰ ਜਦੋਂ ਮੈਂ ਮੱਥਾ ਟੇਕਿਆ ਉਹਨਾਂ ਨੂੰ, ਤੇ ਮੈਨੂੰ ਉਹਨਾਂ ਨੇ ਆਖਿਆ ਸੀ ਆਓ ਬਹੋ ਲੰਕੇਸ਼, ਹੇ ਲੰਕਾ ਦੇ ਏਸ਼ ਆਓ ਬੈਠੋ। ਖਾਲਸਾ ਜੀ, ਇਹਦੇ ਵਿੱਚ ਬੜੀ ਗੂੜੀ ਨੀਤੀ ਵੀ ਸੀ। ਫੁਰਨਾ ਤਾਂ ਉਹਦੇ ਮਨ ਚ ਆਇਆ ਸੀ, ਪਰ ਸ਼੍ਰੀ ਰਾਮ ਜੀ ਨੇ ਉਹਨੂੰ ਕਹਿਣਾ ਸੀ ਲੰਕੇਸ਼, ਕਿ ਕਿਤੇ ਉਹਦੇ ਮਨ ਚ ਇਹ ਨਾ ਆਵੇ ਕਿ ਕਿਤੇ ਰਾਜ ਹੋਰ ਨਾ ਕਿਸੇ ਨੂੰ ਦੇ ਦੇਣ, ਉਹਨੂੰ ਆਪਣੇ ਵੱਲ ਵੀ ਕਰਨਾ ਸੀ, ਉਹ ਨੀਤੀ ਵੀ ਵਰਤਣੀ ਸੀ। ਇਸ ਕਰਕੇ ਆਖਿਆ ਆਓ ਬਹੋ ਲੰਕੇਸ਼, ਹੇ ਲੰਕਾ ਦੇ ਰਾਜਾ ਆਓ, बैठो एदा संबोधन कीता।
बिना करी कर बंद मैं चाहे ना राज सुदेश।
कहते जद उन्होंने मैनू लंकेश कहा, लंका दा राजा कहा, कहते सुन के मैं हाथ जोड़े आख्या जी मैनू राज दी इच्छा नहीं है, मेरे मन च राज दी ताग नहीं है।
चौपाई सुन श्री रघुपत बहरे उचारा।
ते सुन के श्री राम चंद्र जी फिर बोले,
निज कर ते तू जब पधारा।
कहते हुण कहना राज दी इच्छा नहीं, पर जदो अपने घरों टुर के आया
तब कामना हृदय उठाई।
उदो तै अपने मन च कामना कीती सी के मैनू राज मिले।
लंका दे राम मुझताई,
श्री राम जी मैनू लंका दा राज देवेण।
बिरद हमारा जन हो ऐसा,
मेरा बिरद ही ऐसा है जे तू मन च फुरना करके आया।
तो सो कहो बभीखन तैसा,
मैं तेनू हुण राज देना ही सी। विभीषण हुण दस
हर कामना जो जगयासी,
जेड़ा कोई जगयासु कामना धारण करके
घर तज आवत है मुझ पासी।
घर छड के मेरे कोल आउंदा मन च जगयासा लैके,
करो कामना पूरब पूरी।
मैं ओदी पहला कामना पूरी करदा हां।
पुन देव पदवी कैवल रूरी,
फिर ओनू कैवल दी पदवी दिंदा हां।
है ऐसे श्री राम उदारा।
कहंदे श्री राम जी एहो जी सी, विभीषण राम जी दा भगत सी, इस करके राम जी दी सिफत कर रहा ना। कहना जी एहो जे सन साडे भगवान राम जी।
अष्ट पहर जिन नाम आधारा,
अठे पहर मैनू उना दे नाम दा आधार है।
सुन श्री नानक कह मृद बानी,
विभीषण दी ए वाणी सुन के
धन विभीषण शुभ गुण खानी।
गुरु नानक साहब कहंदे विभीषण तू धन है के परमेश्वर दे नाम नू तू अपने हिरदे च बसाया है। तू राम नाम नू अपने हिरदे च धारण कीता।
चिरंजीव पदवी तै पाई,
और इस चिरंजीवी पदवी नू तै प्राप्त कीता है।
मन की नाम बिखै लिव लाई,
और तेरे नाम दे विच लिव लगी हुई है।
डरत रहत राक्षस पै तेरे,
और जिन्ने राक्षस ने तेरे पै विच रहिंदे हन।
आय समान भये सब चेरे,
सारे तेरी आग्या मनदे हन।
काहु न करै दुखाउ न कोई,
हुण किसे नू दुख नहीं देंदे राक्षस जिहड़े तेरे अधीन ने।
भाउ भगत मह शरदा होई,
इन्हां दे अंदर भी भाउ भगती जाग पई है।
सुनत विभीषण बैन उचारे,
महाराज जी दे बचन सुन के विभीषण फिर बोलिया,
बेमुख दैत राम सब मारे।
कहण लगा जी जेड़े बेमुख दयानव साना दैंत, ओ तां सारे राम चंद्र जी ने मार दिते।
दै कै राज अयोध्या गए,
और जेड़े रह गए सारे ओ ने जेड़े राम जी दे भगत सन, ओ रह गए मेरे समेत मैनू राज दे के अयोध्या वापस गए।
हम समेत बांदर दल लए,
मेरे समेत सारे वानरां दी सेना लैके।
दोहरा तहां जाए मोको तब है ए उपदेश बताए।
कहंदे मैनू उपदेश दिता उन्होंने उस वेले,
नमित मात्र अवतार तर ईश्वर धरनी आए।
ओ कहण लगे भी जेड़ा ईश्वर है ना, वो नमित अवतार लेके आउंदा है। नमित अवतार मान लो जिवें कंस नू मारन वास्ते कृष्ण जी आए, रावण नू मारन वास्ते श्री रामचंद्र जी आए, हरणाक्ष नू मारन वास्ते नरसिंह अवतार होया, इसे तरह हिरणाकश्यप जिहड़ा हरणाक्ष दा भरा सी उहनू मारन लई बड़ा अवतार होया, जां राजे बल दा हंकार तोड़न वास्ते बावन रूप होके आए, ये नमित अवतार हुंदे है ईश्वर दे ही ने। क्योंकि ईश्वर ईश्वर तो भाव जेड़ा ब्रह्म दी अंश लैके विष्णु जेड़ा अवतार धारण करदा है, तो ये अवतार नमित अवतार हन जेड़े किसे नमित आउंदे है। किसे नमित? प्रहलाद दी रखिया वास्ते आए नरसिंह जी, इनू नमित अवतार कहिंदे हन।
चौपाई कारज कर बै कुंठ सजाव है,
जिहड़ा नमित अवतार है जिहड़ा काम करन आउंदा करके फिर बैकुंठ चला जांदा है। क्योंकि खालसा जी छे प्रकार दे अवतार हुंदे, नमित अवतार है, कारण अवतार है, अंसा अवतार है, अभिन्ना अवतार है, वेश्या अवतार है, इसे तरह नित अवतार है। जिहड़ा नमित अवतार हुंदा भी किसे नमित आउणा उहदे काम करना करके फिर बैकुंठ चले जाना, ए हुंदा नमेतव तार।
तिन के गुण पढ़ सुन सुख पाव है।
उन्हां फिर गुण जेड़े ने बाद च कहे सुने जांदे ने, उन्हां दीआं कथावां जिवें नरसिंह जी की कथा कहिंदे सुणदे ना, किवें प्रहलाद जी की रखिया कीती, रोज असीं सुणदे पढ़दे हर जुग जुग भगत उपाया, पैज रखदा आया राम राजे, हरनाक्ष दुष्ट हर मारिया प्रहलाद तराया। तो इस प्रकार फिर उन्हां दे गुण कहे सुने जांदे आ संसार विच।
है अवतार संत नित मेरे।
पर जेड़े संत ने, कहिंदा मैनूं श्री रामचंद्र जी ने गल कही कि जेड़े संत ने ए परमेश्वर दा नित अवतार ने, संसार विच सदैव ही रहिंदे आ। नमित अवतार आउंदे ते चले जांदे ने, पर जेड़े रब दे प्यारे महात्मा संत जन ने, ओ नित अवतार ने, ओ संसार च सदा ही रहिंदे आ। जदों तक संसार रहेगा ओ संत जन भी उदों तक रहणगे, जां इदां कह लईए जदों तक संत जन रहणगे उदों तक यह संसार रहेगा। जिस दिन इस धरती तो संत समाप्त हो गए उस दिन ने धरती भी समाप्त हो जाएगी, क्योंकि परमेश्वर दा नित अवतार ने परमेश्वर दे संत। ठीक है, संतां दे भेख विच ठगां दे टोले जरूर मिलणगे, होणगे, इहदे च कोई दो राय नहीं। हंसां नूं वेख के बगलियां नूं चा आ जांदा तरण दा, उह भी रीस करन लग पैंदे आ वी असीं भी हंस हां, पर उह अपनी सिर थले ते पैर उपर करके डुब मरदे आ। पर इहदा मतलब इह नहीं कि हंस नहीं हन। इसे तरह रब दे प्यारे महात्मावां दी रीस करन वाले बड़े होणगे संसार च, पर जे हैण तदे रीस कीती जांदी आ ना उहनां दी। विभीषण कहिंदा जी जिहड़े संत ने परमेश्वर दे नाम जपण वाले, नाम रंगियां रूहां, कबीर जी जैसे, रविदास जी जैसे, सदना जी जैसे, सैण जी जैसे, धन बाबा बुढ़ा साहब जी जैसे, भाई साहब भाई सालो जी वर्गे महान गुरसिख। बाबा बुढ़ा साहब जदों आउंदे गुरु अर्जन साहब दे चरणा च, धन गुरु अर्जन देव साहब अगो उठ के खलो के हाथ जोड़ के नमस्कार करके मिलदे। सिखां पुछिया महाराज आप जी मालक हो गद्दी दे, इन्ना सत्कार बाबा बुढ़ा साहब जी का क्यों करदे हो? ते मेरे साहिब फरमाउंदे, बाबा बुढ़ा साहब जी ओ महापुरश ने जिन्हां ने गुरु नानक दे घर दी सेवा करके हमेशा मांगी ए मंगी है कि हे गुरु नानक साहब, मेरा यह सिर तुहाडे चरणा तो इलावा कदे किसी दूसरे दे चरणा ते ना झुके।
सत श्री अकाल।
ये मंग मंगण वाले गुरसिख महात्मा ये परमेश्वर दा नित अवतार हैं। भाई गुरदास जी, भाई साहब भाई कन्हैया जी वर्गे महापुरश, संत बाबा आतर सिंह जी जैसे मस्तू आने वाले महापुरश, धन बाबा मित सिंह जी, माता साहब देवां दे स्थान ते सचखंड श्री हजूर साहब जिन्हां महापुरशां सेवा कीती, बाबा धर्म सिंह जी वर्गे किन्नियां किन्नियां उच्चियां रूहां गुरमुख, संत ग्यानी मोहन सिंह जी पिंडरां वाले आ पिछले साल शरीर त्याग गए सचखंड चले गए, ये अकाल पुरख वाहिगुरु परमेश्वर दा नित अवतार हन। खालसा जी ये जिन्ने संत महात्मा हन ये परमेश्वर दा नित अवतार हन।
तिन मिलाप अग जाए कनेरे।
संत जना दे मिलाप दा ये प्रताप है कि जेड़ा कोई संत जना दी संगत करदा, उना दी संगत करके उना दे मिलाप नल सारे पाप कटे जांदे हन। तिना दे मिलाप, तिन मिलाप ते तिना दे मिलाप नल ही सारे अग सारे पाप दूर हो जांदे हन।
संत मोहे मह भेद ना को।
परमेश्वर कहदा संतां विच ते मेरे च कोई भेद नहीं, मैं ही संत हां ते संत मैं हां। तदे उत्थे पहुंच के भगत रविदास जी ने कहा, तोही मोही मोही तोही अंतर कैसा, कनक कटक जल तरंग जैसा, तोही मोही मोही तोही अंतर कैसा। तेरे विच ते मेरे च कोई भेद है ही नहीं। ਰੱਬ ਕਹਿੰਦਾ ਹੈ ਕਿ ਸੰਤਾਂ ਵਿੱਚ ਤੇ ਮੇਰੇ ਚ ਕੋਈ ਭੇਦ ਨਹੀਂ, ਸੰਤ ਰਾਮ ਹੈ ਇੱਕੋ, ਦੋਵੇਂ ਇੱਕੋ ਹਨ।
ਐਸੇ ਰਾਮ ਕਹਾ ਦੁੱਖ ਖੋ,
ਕਹਿੰਦੇ ਗੱਲ ਮੈਨੂੰ ਸ਼੍ਰੀ ਰਾਮ ਚੰਦਰ ਜੀ ਨੇ ਕਹੀ, ਵਿਭੀਸ਼ਣ ਕਹਿੰਦਾ
ਸੋ ਤੁਮ ਸੰਤ ਸਦਾ ਸੁਖਦਾਈ,
ਕਹਿਣ ਲੱਗਾ ਜੀ ਤੁਸੀਂ ਉਹ ਸੰਤ ਹੋ ਗੁਰੂ ਨਾਨਕ ਸਾਹਿਬ ਨੂੰ, ਕਿਉਂਕਿ ਜਿਸ ਦ੍ਰਿਸ਼ਟੀ ਨਾਲ ਕਿਸੇ ਨੇ ਵੇਖਿਆ ਉਹੀ ਹੋ ਗਿਆ। ਜੇ ਕਿਸੇ ਨੇ ਸੰਤ ਰੂਪ ਚ ਵੇਖਿਆ ਸੰਤ ਹੋ ਗਿਆ, ਜੇ ਕਿਸੇ ਗੁਰੂ ਪਰਮੇਸ਼ਵਰ ਰੂਪ ਕਰਕੇ ਵੇਖਿਆ ਤੇ ਗੁਰੂ ਪਰਮੇਸ਼ਵਰ ਹੋ ਗਏ। ਧੰਨ ਗੁਰੂ ਅੰਗਦ ਦੇਵ ਸਾਹਿਬ। ਕਹਿਣ ਲੱਗੇ ਮਹਾਰਾਜ ਤੁਸੀਂ ਉਹੀ ਸੰਤੋ ਸੁਖ ਦੇਣ ਵਾਲੇ ਹੋ,
ਕਰ ਉਪਦੇਸ਼ ਦੇਹੋ ਸਮਝਾਈ,
ਮੈਨੂੰ ਉਪਦੇਸ਼ ਦੇ ਕੇ ਸਮਝਾਵੋ।
ਰਘਵਰ ਤੁਮ ਮੈਂ ਭੇਦ ਨਾ ਜਾਣੋ,
ਤੁਹਾਡੇ ਵਿੱਚ ਤੇ ਮੈਂ ਸ਼੍ਰੀ ਰਾਮ ਚ, ਕਿਉਂਕਿ ਉਹ ਹੁਣ ਰਾਮ ਭਗਤ ਹੈ ਨਾ, ਉਹਨੂੰ ਤਾਂ ਰਾਮ ਦੇ ਗੁਰੂ ਨਾਨਕ ਸਾਹਿਬ ਵਿੱਚ ਵੀ ਰਾਮ ਹੀ ਨਜ਼ਰ ਆ ਰਿਹਾ। ਕਹਿੰਦਾ ਜੀ ਮੈਨੂੰ ਉਹਨਾਂ ਵਿੱਚ ਔਰ ਤੁਹਾਡੇ ਚ ਕੋਈ ਭੇਦ ਨਜ਼ਰ ਨਹੀਂ ਆਉਂਦਾ,
ਈਸ਼ਵਰ ਇੱਕ ਸਮਾਨ ਪਛਾਣੋ,
ਇੱਕ ਸਮਾਨ ਈਸ਼ਵਰ ਹੀ ਮੈਂ ਜਾਣਦਾ ਆਪ ਜੀ ਨੂੰ।
ਬਿਨਾਂ ਸੁਣੀ ਸੁਣ ਕਹਿ ਤੇ ਬਾਣੀ,
ਜਦੋਂ ਵਿਭੀਸ਼ਣ ਨੇ ਇਹ ਬੇਨਤੀ ਕੀਤੀ,
ਬੋਲੇ ਸ਼੍ਰੀ ਨਾਨਕ ਗੁਣ ਖਾਨੀ,
ਗੁਣਾਂ ਦੀ ਖਾਨ ਸਤਿਗੁਰੂ ਜੀ ਬੋਲੇ ਸ਼ਬਦ ਉਚਾਰਿਆ, ਗੁਰਮੁਖ ਬਾਂਧੇ ਉਹ ਸੇਤ ਵਿਧਾਤਾ, ਲੰਕਾ ਲੂਟੀ ਦੈਤ ਸੰਤਾਪ, ਰਾਮ ਚੰਦ ਮਾਰਿਓ ਹੈ ਰਾਵਣ, ਭੇਦ ਬਭੀਖਣ ਗੁਰਮੁਖ ਪਰਚਾਇਣ। ਇਹ ਸ਼ਬਦ ਉਚਾਰਿਆ, ਇਹਦੀ ਕਥਾ ਆਪਾਂ ਕੱਲ ਦੇ ਪ੍ਰਸੰਗ ਵਿੱਚ ਸਰਵਣ ਕਰਾਂਗੇ।